ज्ञान अंजन गुर दियाय, ज्ञान अंधेर बिनाश, हर कृपा ते संत भेटिया, नानक मन परगास, याही कुल ते प्रगट हो, ताही कुल को नाम, उन द्वादश गुरिंड को मेरी है प्रणाम।
कमन कमन गुण ताके कहिया, अचरज निज मन में ही रहिया, मानस जन्म अमूलक पायो, कौडी बदले मत गवायो।
परम सत्कार योग हाजरीन सत्संग जी, इस पावन पवित्र सचखंड दरबार की हाजरी भरते हुए दास की हाजरी प्रवान करने वास्ते सब माई भाई प्रेम सत्कार न गज के आखो धन श्री सतगुरु राम सिंह जी।
धन श्री सतगुरु राम सिंह।
आप वडभागे हो जो कि सारे दुनियावी कारोबार दे कम्मां दा त्याग करदे होए दूर नेड़े तो इन्हां सुवासां नूं इस संसारक जीवन यात्रा नूं इन्हां कलयुग दीआं घोर भयानक घड़ियां नूं सफल करन दे वास्ते सतसंगत दे रूप च बैठ के सतसंगत दे दर्शन नाम सिमरन दी प्राप्ति सतगुरु जी दे हुक्म दे अनुसार इन्हां मनुखी मनां नूं ज्ञान दी प्राप्ति करके सफल होण दे वास्ते गुरबाणी गुरु उपदेश गुर इतिहास ते विचार करन दा सुभाग समा प्राप्त होया है। जदों आप गुरबाणी नूं पढ़ोगे सुनोगे इतिहास ते विचार करोगे काशी दे विच दो पंडित होए हन हरी लाल ते राम कृष्ण बहुत विद्या दे विच विद्वान हो गए पर जिहड़ी कल्पना ते भड़कना सी ओह वध गई सतसंग च जिहड़ी कि इंसान नूं बहुत परेशान करदी है। गुरु दे प्यारे ऐ कथा कीर्तन सतसंग विद्या दी प्राप्ति आपां इहनां नूं खत्म करन वास्ते यतन करने आ पए ते जे कथा कीर्तन करदिआं सुणदिआं ये कल्पना भटकना विषय विकार ये वाध्य तुरे जान इन्हां दा की अर्थ है फिर सतसंग च। इन्हां ने अपने बजुर्गां दा गुरबाणी दे महावाकां दे अनुसार पियू दादे का खोल डिठा खजाना तां मेरे मन भया निधाना दे वाक अनुसार अपने बजुर्गां दा पुस्तकाला पढ़िया सतसंग च। उहदे विच गुरु नानक सचे पातशाह दा आगमन जेड़ा कि उन्हां दा एक गुराई दा तख्त सी पढ़िया पढ़ के कहिंदे ने आपां हुण सतगुर दी सरन च पहुंचीए सतसंग च। काशी तों चले श्री अमृतसर पहुंच गए आके गुरु रामदास सरोवर ते इशनान कीता हरिमंदर साहब दे दर्शन कीते मन बड़ा प्रसन्न होया। उस टाइम ते गुरु नानक दी गद्दी दे उत्ते गुरु अर्जन देव सचे पातशाह सुभाए मान सन दर्शन कीता ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਜਿਸ ਨੂੰ ਮਿਲਣ ਦੇ ਨਾਲ ਮਨ ਨੂੰ ਕੁਛ ਪ੍ਰਸੰਨਤਾ ਹੋਵੇ ਸਾਧ ਸੰਗਤ ਚ, ਸਮਝੋ ਬਖਸ਼ੀ ਰੂਹ ਹੈ ਗੁਰੂ ਦੇ ਪਿਆਰੇ, ਕੋਈ ਹੈ ਸਾਧ ਸੰਗਤ ਚ। ਜਿਹਨੂੰ ਮਿਲਣ ਦੇ ਨਾਲ ਮਨ ਦੇ ਵਿੱਚ, ਮਨ ਜਿਹੜਾ ਹੈ ਇਹ ਗੁਰੂ ਚਰਨਾਂ ਨਾਲ ਜੁੜੇ, ਮਨ ਜਿਹੜਾ ਹੈ ਗੁਰਬਾਣੀ ਨਾਲ ਜੁੜੇ, ਮਨ ਜਿਹੜਾ ਹੈ ਧਰਮ ਕਰਮ ਨਾਲ ਜੁੜੇ, ਸਮਝੋ ਬਖਸ਼ੀ ਆਤਮਾ। ਕਹਿੰਦੇ ਨੇ ਮਨ ਕੀ ਦੁਬਧਾ ਬਿਨ ਸਜਾਏ ਹਰ ਪਰਮ ਪਦ ਲਈ ਹੈ। ਉਹਨੂੰ ਮਿਲਣ ਦੇ ਨਾਲ ਦੋ ਵਿਧਾ ਜਿਹੜੀ ਦੁਬਧਾ ਸਾਧ ਸੰਗਤ ਚ, ਭਾਵ ਇੱਕ ਹੈ ਈਰਖਾ ਵੈਰ ਦੁਬਧਾ, ਭਾਵ ਇਹਨਾਂ ਦੇ ਵੱਖੋ ਵੱਖ ਅਰਥ ਨੇ ਸਾਧ ਸੰਗਤ ਚ। ਦੁਬਧਾ ਅੰਦਰੋਂ ਹੋਰ ਹੋਣਾ ਤੇ ਬਾਹਰੋਂ ਹੋਰ ਹੋਣਾ ਨੂੰ ਦੁਬਧਾ ਕਹਿੰਦੇ ਨੇ ਸਾਧ ਸੰਗਤ ਚ, ਇਹ ਦੁਬਧਾ ਹੈ ਗੁਰੂ ਦੇ ਪਿਆਰੇ। ਕਹਿੰਦੇ ਨੇ ਦੁਬਧਾ ਮੈਂ ਦੋਨੋਂ ਗਏ ਨਾ ਮਾਇਆ ਮਿਲੀ ਨਾ ਰਾਮ। ਜਿਹਦੇ ਵਿੱਚ ਭਗਵਾਨ ਵੀ ਚਲਾ ਜਾਂਦਾ ਤੇ ਮਾਇਆ ਵੀ ਚਲੀ ਜਾਂਦੀ ਹੈ, ਸਾਧ ਕੁਛ ਵੀ ਨਹੀਂ ਪ੍ਰਾਪਤ ਹੋ ਸਕਦਾ ਮਨ ਕਰ ਸਕਦਾ। ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨ ਸਜਾਏ। ਜਦੋਂ ਇਹ ਦੁਬਧਾ ਜਿਹੜੀ ਹੈ ਇਹ ਨਾਸ ਹੋ ਜਾਏ ਤੇ ਹਰ ਪਰਮ ਪਦ ਲਈ ਹੈ, ਵੱਡੇ ਪਰਮ ਪਦਵੀ ਦੀ ਪ੍ਰਾਪਤੀ ਹੋਵੇ, ਸਮਝੋ ਕੋਈ ਬਖਸ਼ੀ ਆਤਮਾ ਹੈ ਗੁਰੂ ਦੇ ਪਿਆਰੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮਨ ਬੜਾ ਹੀ ਪ੍ਰਸੰਨ ਹੋਇਆ। ਪ੍ਰਾਰਥਨਾ ਅਰਦਾਸ ਕਰਨ ਦਾ ਸਮਾਂ ਬਣਿਆ। ਗਲ ਚ ਪੱਲਾ ਪਾ ਕੇ ਹੱਥ ਜੋੜ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਨਮੁਖ ਹੋ ਕੇ ਖਲੋ ਗਏ ਸਾਧ ਸੰਗਤ ਚ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬੜਾ ਮਾਨ ਤੇ ਸਤਿਕਾਰ ਦਿੱਤਾ। ਇਹਨਾਂ ਨੇ ਆਪਣੀ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਇਸ ਸੰਸਾਰ ਦੇ ਵਿੱਚ ਮਨੁੱਖਾਂ ਦੇ ਮਨਾਂ ਦੇ ਵਿੱਚ ਵਿਚਾਰਾਂ ਦੇ ਵਿੱਚ ਬਹੁਤ ਬਹੁਤ ਦੁਰਲੱਭ ਚੀਜ਼ਾਂ ਹਨ, ਪਰ ਸੱਚੇ ਪਾਤਸ਼ਾਹ ਕਿਰਪਾ ਕਰੋ ਜਿਹੜੀ ਦੁਰਲੱਭ ਚੀਜ਼ ਹੈ ਉਹਦਾ ਸਾਨੂੰ ਗਿਆਨ ਦੇ ਕੇ ਸਾਡੇ ਤੇ ਬਖਸ਼ਿਸ਼ ਕਰੋ, ਸਾਨੂੰ ਉਸ ਚੀਜ਼ ਦੀ ਪ੍ਰਾਪਤੀ ਹੋਵੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਪ੍ਰਾਰਥਨਾ ਸੁਣ ਕੇ ਬੜੇ ਹੀ ਪ੍ਰਸੰਨ ਹੋਏ। ਕਹਿਣ ਲੱਗੇ ਪੰਡਿਤ ਜੀ, ਤੁਸਾਂ ਤੇ ਸਾਰੇ ਸੰਸਾਰ ਦਾ ਉਧਾਰ ਕਰ ਦਿੱਤਾ ਹੈ। ਹਰੀ ਲਾਲ ਤੇ ਰਾਮ ਕ੍ਰਿਸ਼ਨ ਦੇ ਪ੍ਰਥਾਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸੰਸਕ੍ਰਿਤ ਦੇ ਮਹਾਰ ਪੰਡਿਤ ਸਨ, ਉਹਨਾਂ ਦੇ ਨਾਲ ਫਿਰ ਸੰਸਕ੍ਰਿਤ ਜੀ ਬਚਨ ਲੱਗੇ ਕਰਨ ਸਾਧ ਸੰਗਤ ਚ। ਜਦੋਂ ਆਪ ਗੁਰਬਾਣੀ ਨੂੰ ਪੜੋਗੇ ਉਹਦੇ ਵਿੱਚ ਆਪ ਸਰਵਣ ਕਰ ਲੋਗੇ, ਪੜ੍ਹ ਲੋਗੇ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਨਚ ਦੁਰਲਭੰ ਤਣੰ ਰੂਪੰ ਨਚ ਦੁਰਲਭੰ ਸਵਰਗ ਰਾਜਨਾ। ਪੰਡਿਤ ਜੀ ਇਸ ਸੰਸਾਰ ਦੇ ਵਿੱਚ ਧਨ ਬੜੀ ਦੁਰਲੱਭ ਚੀਜ਼ ਹੈ ਸਾਧ ਸੰਗਤ ਚ, ਸਭ ਤੋਂ ਪਹਿਲਾਂ ਗੁਰੂ ਦੇ ਪਿਆਰੇ। ਕਹਿੰਦੇ ਨੇ ਕੌਣ ਵੱਡਾ, ਮਾਇਆ ਵਡਿਆਈ। ਹਜ਼ੂਰ ਪਾਤਸ਼ਾਹ ਪਹਿਲੇ ਕਹਿੰਦੇ ਨੇ ਕੌਣ ਵੱਡਾ ਸੰਸਾਰ ਦੇ ਵਿੱਚ, ਮਾਇਆ ਨੂੰ ਮਾਨਤਾ ਮਿਲੀ ਹੈ ਗੁਰੂ ਦੇ ਪਿਆਰਿਓ। ਕਹਿੰਦੇ ਨੇ ਗ੍ਰਹਿ ਸੋਭਾ ਜਾ ਕੇ ਰੇ ਨਾਹੇ, ਆਵਤ ਪਈਆ ਖੂਦੇ ਜਾਹੇ, ਵਾਕੇ ਅੰਤਰ ਨਹੀਂ ਸੰਤੋਖ ਤੇ ਬਿਨਾਂ ਸੁਹਾਗਣ ਲਾਗੈ ਦੋਖ। ਇੱਥੇ ਸੁਹਾਗਣ ਮਾਇਆ ਨੂੰ ਆਖਿਆ ਗਿਆ ਸਾਧ ਸੰਗਤ ਚ। ਜੇ ਗ੍ਰਿਸਤੀ ਦੇ ਘਰ ਮਾਇਆ ਨਹੀਂ, ਕੋਈ ਰਿਸ਼ਤੇਦਾਰ ਆਵੇਗਾ, ਕੋਈ ਪ੍ਰਾਹੁਣਾ ਆਵੇਗਾ, ਕੋਈ ਸਾਧੂ ਸੰਤ ਮਹਾਤਮਾ ਆਵੇਗਾ, ਕੋਈ ਲੋੜਵੰਦ ਆਵੇਗਾ, ਯਥਾ ਸ਼ਕਤ ਦੀ ਸੇਵਾ ਨਾ ਕੀਤੀ ਉਹਨੂੰ ਸੰਤੋਖ ਨਹੀਂ ਆਵੇਗਾ। ਨਾ ਸੰਤੋਖ ਆਉਂਦਾ ਗ੍ਰਿਸਤੀ ਨੂੰ ਫਿਰ ਦੰਡ ਸਜ਼ਾ ਮਿਲੇਗੀ ਸਾਧ ਸੰਗਤ, ਦੋਸ਼ ਲੱਗੇਗਾ ਗੁਰੂ ਦੇ ਪਿਆਰਿਓ। ਇਸ ਵਾਸਤੇ ਮਹਾਤਮਾ ਕਹਿੰਦੇ ਨੇ ਮਾਇਆ ਨੂੰ ਬੜੀ ਮਾਨਤਾ ਮਿਲੀ ਹੈ। ਕਹਿੰਦੇ ਨੇ ਕੌਡੀ ਮੁੱਲ ਗ੍ਰਿਸਤ ਦਾ ਜੇ ਕੌਡੀ ਨਹੀਂ ਕੋਲ, ਇਹਦਾ ਤਾਂ ਕੱਖ ਮੁੱਲ ਨਹੀਂ ਸਾਧ ਸੰਗਤ ਚ। ਇਹਦਾ ਗ੍ਰਿਸਤ ਜੀਵਨ ਹੈ, ਇਹ ਸਵਰਗੀ ਜੀਵਨ ਹੈ, ਤੇ ਜੇ ਚ ਮਾਇਆ ਨਹੀਂ ਤੇ ਨਰਕ ਬਣ ਜਾਂਦਾ ਸਾਧ ਸੰਗਤ ਚ। ਇਸ ਵਾਸਤੇ ਪੰਡਿਤ ਜੀ ਤੁਹਾਨੂੰ ਬੜੀ ਵੱਡੀ ਚੀਜ਼ ਹੈ ਸੰਸਾਰ ਦੇ ਵਿੱਚ, ਪਰ ਮਹਾਤਮਾ ਤੁਲਸੀਦਾਸ ਜੀ ਆਪਣਾ ਇਸ਼ਾਰਾ ਕਰਦੇ ਨੇ ਰਮਾਇਣ ਦੇ ਵਿੱਚ, ਕਹਿੰਦੇ ਨੇ ਸੁਤ ਦਾਰਾ ਧਨ ਲਛਮੀ ਪਾਪੀ ਕੇ ਪੀ ਹੋਏ। ਇਹ ਤੇ ਜਿਹੜੇ ਪਾਪੀ ਪੁਰਸ਼ ਨੇ ਤੁਹਾਨੂੰ ਉਹਨਾਂ ਕੋਲ ਬੜਾ ਮਿਲ ਜਾਂਦਾ ਫਿਰ ਸਾਧ ਸੰਗਤ ਚ। ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਇਹ ਸਾਰਾ ਸੰਸਾਰ ਧਨ ਦੀ ਜੰਜੀਰ ਚ ਜਕੜਿਆ ਸਾਧ ਸੰਗਤ ਚ। ਇਹ ਤੁਸੀਂ ਧਨ ਖਰਚ ਕਰਦੇ ਹੋ, ਤੁਹਾਡਾ ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਲੋਕ ਪ੍ਰਲੋਚ, ਤੁਹਾਡੀ ਖੁਸ਼ਬੂ ਫੈਲ ਜਾਂਦੀ ਹੈ। ਧਨ ਇੱਕ ਐਸੀ ਚੀਜ਼ ਹੈ ਸਾਧ ਸੰਗਤ, ਦਾਨ ਪੁੰਨ ਕਰਦੇ ਹੋ, ਧਰਮ ਕਰਮ ਕਰਦੇ ਹੋ, ਧਨ ਐਸੀ ਚੀਜ਼ ਹੈ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜਿਸ ਧਨ ਨੂੰ ਪਾ ਕੇ ਤੁਸੀਂ ਆਖੋ ਵੀ ਸਾਡੇ ਹੁਣ ਸੰਸਾਰਕ ਜੀਵਨ ਯਾਤਰਾ ਸਫਲ ਹੋ ਜਾਏਗੀ, ਇਸ ਗੱਲ ਤੇ ਮਤ ਵਿਸ਼ਵਾਸ ਰੱਖਿਓ ਸਾਧ ਸੰਗਤ ਜੀ। ਜੇ ਧਨ ਦੇ ਨਾਲ ਆਪਾਂ ਜੀ ਸੰਸਾਰਕ ਜੀਵਨ ਯਾਤਰਾ ਸਫਲ ਹੋ ਤੇ ਬੜੇ ਬੜੇ ਸਰਪਤ ਧਨ ਤੇ ਬੈਠੇ ਨੇ ਸਾਧ ਸੰਗਤ ਚ, ਉਹ ਕਿਉਂ ਚੁਰਾਸੀ ਚ ਪੈ ਗਏ ਨੇ? ਇਸ ਵਾਸਤੇ ਇਸ ਧਨ ਦੀ ਪ੍ਰਾਪਤੀ ਦੇ ਨਾਲ ਇਹ ਨੀ ਸਮਝਣਾ ਵੀ ਹੁਣ ਮੇਰੀ ਸੰਸਾਰਕ ਜੀਵਨ ਯਾਤਰਾ ਹੋਰ ਮੈਨੂੰ ਕੁਛ ਕਰਨ ਦੀ ਲੋੜ ਕੋਈ ਨੀ, ਗੁਰੂ ਦੇ ਪਿਆਰੇ ਭਾਵੇਂ ਗੁਰੂ ਪੰਚ ਪੰਜ ਦਰਸਾਉਂਦੇ ਨੇ ਪਏ ਸਾਧ ਸੰਗਤ ਜੀ। ਦੂਜਾ, ਸੰਸਾਰ ਦੇ ਵਿੱਚ ਹੁਸਨ ਸੁੰਦਰਤਾ ਜਵਾਨੀ ਨੂੰ ਬੜੀ ਮਾਨਤਾ ਮਿਲੀ ਹੈ ਸਾਧ ਸੰਗਤ ਜੀ। ਬੜੀ ਦੁਰਲੱਭ ਚੀਜ਼ ਹੈ ਸੰਸਾਰ ਦੇ ਵਿੱਚ ਹੁਸਨ ਦਾ ਮਿਲਣਾ, ਜਵਾਨੀ ਦਾ ਮਿਲਣਾ, ਸੁੰਦਰਤਾ ਦਾ ਮਿਲਣਾ ਬੜੀ ਦੁਰਲੱਭ ਚੀਜ਼ ਹੈ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਇਹ ਵੀ ਆਪਣੇ ਪੁਰਬਲੇ ਕੀਤੇ ਕਰਮਾਂ ਦੇ ਅਨੁਸਾਰ ਜੇ ਇਨਸਾਨ ਨੂੰ ਪ੍ਰਾਪਤ ਹੋਏ ਤੇ ਇਹ ਨਾ ਸਮਝ ਪੈਂਦੀ ਹੁਣ ਸੰਸਾਰਕ ਜੀਵਨ ਯਾਤਰਾ ਸਮੇਂ ਨੂੰ ਹੋਰ ਕਿਸੇ ਗੱਲ ਦੀ ਲੋੜ ਕੋਈ ਨੀ ਹੁਣ ਸਾਧ ਸੰਗਤ ਚ, ਇਹ ਨੀ ਗੱਲ। ਕਿਉਂ? ਸੁੰਦਰਤਾ, ਇੱਕ ਤੋਤਾ ਪੰਛੀ ਉਹ ਤੇ ਬੜੀ ਸੁੰਦਰਤਾ ਸਾਧ ਸੰਗਤ ਚ, ਮੋਰ ਹੈ ਉਹ ਤੇ ਬੜੀ ਸੁੰਦਰਤਾ ਹੈ। ਜੇ ਸੁੰਦਰਤਾ ਹੁਸਨ ਕਰਕੇ ਮੁਕਤੀ ਮਿਲਣ ਲੱਗੇ ਫਿਰ ਉਹ ਕਿਉਂ ਚੁਰਾਸੀ ਚ ਪੈ ਗਏ ਨੇ ਸਾਧ ਸੰਗਤ ਚ? ਨੱਚ ਦੁਰਲੱਗਾ ਸਵਰਗ ਰਾਜਨਾ, ਸਵਰਗ ਦਾ ਰਾਜ ਵੀ ਬੜੀ ਦੁਰਲੱਭ ਚੀਜ਼ ਹੈ ਗੁਰੂ ਦੇ ਪਿਆਰੇ, ਪਰ ਪੰਚਮ ਪਾਤਸ਼ਾਹ ਕਹਿੰਦੇ ਨੇ ਇਹ ਵੀ ਕੋਈ ਦੁਰਲੱਭ ਚੀਜ਼ ਨਹੀਂ ਸਾਧ ਸੰਗਤ ਚ। ਇਹ ਜਿਹੜੇ ਆਪਾਂ ਇੱਥੇ ਕਰਮ ਕਰਨੇ ਆ, ਸ਼ੁਭ ਕਰਮ ਕਰਨੇ ਆ, ਇਹਨਾਂ ਦਾ ਫਲ ਕੀ ਹੈ? ਆਪਾਂ ਨੂੰ ਸਵਰਗ ਪ੍ਰਾਪਤ ਹੋ ਜਾਂਦਾ ਸਾਧ ਸੰਗਤ ਚ। ਜਦੋਂ ਉਹਨਾਂ ਪੁੰਨਾ ਫਲਾਂ ਦਾ, ਕਰਮ ਧਰਮ ਦਾ ਫਲ ਭੁਗਤਿਆ ਗਿਆ, ਮਨੁੱਖ ਫਿਰ ਮਾਤਲੋਕ ਤੇ ਆ ਜਾਂਦਾ ਗੁਰੂ ਦੇ ਪਿਆਰੇ। ਇਸ ਵਾਸਤੇ ਵੀ ਦੁਰਲੱਭ ਚੀਜ਼ ਕੋਈ ਨੀ ਗੀ। ਪਾਤਸ਼ਾਹ ਕਹਿੰਦੇ ਨੇ ਨੱਚ ਦੁਰਲੱਭੰ ਭੋਜਨੰ ਬਿੰਜਨੰ, ਨੱਚ ਦੁਰਲੱਭੰ ਸਵੱਛੰ ਬ੍ਰਹਾ। ਇਸ ਮਨੁੱਖ ਨੂੰ ਛਕਣ ਦੇ ਵਾਸਤੇ 36 ਪ੍ਰਕਾਰ ਦੇ ਪਦਾਰਥਾਂ ਦੀ ਪ੍ਰਾਪਤੀ ਹੋਣੀ, ਬੜੀ ਉਸ ਭਗਵਾਨ ਦੀ ਅਕਾਲ ਪੁਰਖ ਦੇਣ ਹੈ ਗੁਰੂ ਦੇ ਪਿਆਰੇ। ਪਰ ਪੰਚਮ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਜੇ ਉਹ ਵੀ ਇਹਨੂੰ ਮਿਲ ਜਾਣ ਤੇ ਉਹਦੇ ਕਰਕੇ ਆਖਿਆ ਹੁਣ ਮਨੁੱਖੀ ਸੰਸਾਰਕ ਜੀਵਨ ਯਾਤਰਾ ਸਫਲ ਹੋ ਜਾਏਗੀ। ਇਸ ਗੱਲ ਤੇ ਮਤ ਵਿਸ਼ਵਾਸ ਰੱਖਣਾ ਸਾਧ ਸੰਗਤ ਚ। ਸਵੱਛ ਅੰਬਰਹਾ, ਪਹਿਨਣ ਦੇ ਵਾਸਤੇ ਵਧੀਆ ਤੋਂ ਵਧੀਆ ਵਸਤਰਾਂ ਦੀ ਪ੍ਰਾਪਤੀ ਹੋਣੀ, ਬੜੀ ਭਗਵਾਨ ਦੀ ਦੇਣ ਹੈ ਸਾਧ ਸੰਗਤ ਚ। ਪਰ ਜੇ ਉਸ ਅਕਾਲ ਪੁਰਖ ਨੇ ਬਖਸ਼ਿਸ਼ ਕਰ ਦਿੱਤੀ ਹੈ ਤੇ ਹੁਣ ਇਸ ਗੱਲ ਤੇ ਵਿਸ਼ਵਾਸ ਸਮਝਣਾ ਵੀ ਹੁਣ ਮੈਨੂੰ ਕੁਛ ਕਰਨ ਦੀ ਲੋੜ ਕੋਈ ਨੀ ਸਾਧ ਸੰਗਤ ਚ, ਮੇਰੀ ਇਹਦੇ ਨਾਲ ਸੰਸਾਰਕ ਜੀਵਨ ਯਾਤਰਾ ਸਫਲ ਹੋ ਜਾਏਗੀ। ਇਸ ਗੱਲ ਤੇ ਮਤ ਵਿਸ਼ਵਾਸ ਰੱਖਣਾ। ਨੱਚ ਲਵੰ ਸੁਤ ਪ੍ਰਾਤ ਹਿਤ ਬਾਂਧਵ, ਇਸ ਸੰਸਾਰ ਦੇ ਵਿੱਚ ਪੁੱਤਰਾਂ ਦਾ ਮਿਲਣਾ, ਸੰਬੰਧੀਆਂ ਦਾ ਮਿਲਣਾ, ਭਰਾਵਾਂ ਦਾ ਮਿਲਣਾ, ਮਿੱਤਰਾਂ ਦਾ ਮਿਲਣਾ ਬੜੀ ਦੁਰਲੱਭ ਚੀਜ਼ ਹੈ। ਸੰਸਾਰ 'ਚ ਆਪਣਾ ਪਸਾਰਾ ਹੋਣਾ ਸਾਧ ਸੰਗਤ 'ਚ ਬੜੀ ਵੱਡੀ ਚੀਜ਼ ਹੈ। ਪਰ ਪੰਡਿਤ ਜੀ ਜੇ ਇਸ ਨੂੰ ਇਹਨਾਂ ਚੀਜ਼ਾਂ ਦੀ ਪ੍ਰਾਪਤੀ ਹੋ ਗਈ ਹੈ, ਇਹ ਤੇ ਹਰੇਕ ਜੂਨ 'ਚ ਮਿਲ ਜਾਂਦੇ ਨੇ ਸਾਧ ਸੰਗਤ 'ਚ। ਪੁੱਤਰ, ਭਰਾ ਸਾਰੇ ਹਰੇਕ ਜੂਨ 'ਚ ਮਿਲਦੇ ਨੇ ਸਾਧ ਸੰਗਤ 'ਚ, ਤੇ ਜੇ ਮਨੁੱਖਾਂ ਦੇ 'ਚ ਮਿਲ ਗਏ ਨੇ ਤਾਂ ਕਿਹੜੀ ਵੱਡੀ ਗੱਲ ਹੋ ਗਈ ਹੈ? ਇਸ ਵਾਚ ਨਰਦਰੋਬੰਗ ਬੰਤਾ ਬਿਲਾਸਾ, ਇਸ ਸੰਸਾਰ ਦੇ ਵਿੱਚ ਔਰਤ ਦੀ ਪ੍ਰਾਪਤੀ ਹੋਣੀ ਇਹ ਵੀ ਇੱਕ ਸਵਰਗ ਹੈ ਸੰਸਾਰ ਤੇ ਸਾਧ ਸੰਗਤ ਜੀ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜੇ ਇਸ ਇਨਸਾਨ ਨੂੰ ਔਰਤ ਦੀ ਪ੍ਰਾਪਤੀ ਹੋਈ ਹੈ, ਪਰਿਵਾਰ ਦੀ ਪ੍ਰਾਪਤੀ ਹੋਈ ਹੈ, ਉਹਦੇ ਹਾਸ ਰਸ ਦੀ ਪ੍ਰਾਪਤੀ ਹੋਈ ਹੈ, ਤੇ ਹੁਣ ਇਹਦੇ ਕਰਕੇ ਸੰਸਾਰਕ ਜੀਵਨ ਯਾਤਰਾ ਸਫਲ ਹੋ ਜਾਏਗੀ, ਹੋਰ ਕੁਛ ਕਰਨ ਦੀ ਲੋੜ ਕੋਈ ਨੀ ਗੀ। ਇਹ ਜਿਹੜਾ ਇਸਤਰੀ ਦਾ ਹਾਸ ਰਸ ਹੈ ਤੇ ਹਰੇਕ ਜੂਨ 'ਚ ਪ੍ਰਾਪਤ ਹੋ ਜਾਂਦਾ ਸਾਧ ਸੰਗਤ ਜੀ, ਫਿਰ 84 ਲੱਖ ਗੁਰੂ ਦੇ ਪਿਆਰੇ ਕਿਉਂ ਮਨੁੱਖ ਹੁੰਦਾ ਉਹਦੇ ਵਿੱਚ ਗੁਰੂ ਦੇ ਪਿਆਰੇ ਹੋ। ਇਸ ਵਾਸ ਨਾਦੁਰਲੱਭੰਗ ਬੰਤਾ ਬਿਲਾਸਾ, ਇਹ ਸੰਸਾਰ 'ਚ ਨਾਦੁਰਲੱਭੰਗ ਵਿਦਿਆ ਪ੍ਰਵੀਨੰ, ਇਸ ਸੰਸਾਰ ਦੇ ਵਿੱਚ ਰਾਗੀ ਢਾਡੀ ਗੁਣੀ ਗਿਆਨੀ ਪ੍ਰਚਾਰਕ ਬਣ ਜਾਣਾ ਬੜੀ ਉਸ ਭਗਵਾਨ ਦੀ ਦੇਣ ਹੈ ਸਾਧ ਸੰਗਤ 'ਚ। ਐਫ਼ਏ ਦੀ, BA ਦੀ, MA ਦੀ ਡਿਗਰੀ ਪ੍ਰਾਪਤ ਕਰ ਲੈਣੀ ਬੜੀ ਉਸ ਭਗਵਾਨ ਦੀ ਦੇਣ ਹੈ। ਪਰ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਜੇ ਬੜਾ ਰਾਗੀ ਢਾਡੀ ਗੁਣੀ ਗਿਆਨੀ ਪ੍ਰਚਾਰਕ ਬਣ ਗਿਆ, ਬੜੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ ਨੇ, ਤੇ ਹੁਣ ਆਖੇ ਵੀ ਮੇਰੀ ਸੰਸਾਰਕ ਜੀਵਨ ਯਾਤਰਾ ਸਫਲ ਹੋ ਜਾਏਗੀ, ਇਸ ਗੱਲ ਤੇ ਮਤ ਵਿਸ਼ਵਾਸ ਰੱਖਣਾ ਸਾਧ ਸੰਗਤ 'ਚ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜੋ ਜਾਣੈ ਮੈਂ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਜੇ ਆਖੇ ਮੈਂ ਬੜਾ ਗਿਆਨ ਧਿਆਨ ਕਰ ਲਿਆ, ਬੜਾ ਪਾਠ ਪੂਜਾ ਕਰਨਾ ਪਿਆ, ਬੜਾ ਕੀਰਤਨ ਕਰਨ ਲੱਗ ਪਿਆ, ਜਾਂ ਬੜਾ ਡਿਗਰੀਆਂ ਪ੍ਰਾਪਤ ਕਰ ਲਈਆਂ ਨੇ, ਇਹਦੇ ਨਾਲ ਮੁਕਤੀ ਦਾ ਕੀ ਸੰਬੰਧ ਹੈ ਸਾਧ ਸੰਗਤ 'ਚ? ਡਿਗਰੀਆਂ ਪ੍ਰਾਪਤ ਕਰ ਲਈਆਂ ਨੇ ਔਰ ਬੜਾ ਰਾਗੀ ਢਾਡੀ ਬਣ ਗਿਆ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਜੇ ਕਿਸੇ ਪ੍ਰਕਾਰ ਦਾ ਕੋਈ ਅਹੁਦਾ ਕੁਰਸੀ ਪ੍ਰਾਪਤ ਕਰ ਲਈ ਹੈ ਤੇ ਲੋਕਾਂ ਦਾ ਖੂਨ ਪੀਣ ਲੱਗ ਪਿਆ, ਇਹ ਵਿਦਿਆ ਇਸ ਵਾਸਤੇ ਪ੍ਰਾਪਤ ਕੀਤੀ ਸੀ ਸਾਧ ਸੰਗਤ 'ਚ? ਉਸ ਵਿਦਿਆ ਨੇ ਕੀ ਮੁਕਤੀ ਦੇ ਦੇਣੀ ਗੁਰੂ ਦੇ ਪਿਆਰਿਓ? ਹਜ਼ੂਰ ਪਾਤਸ਼ਾਹ ਗੁਰਬਾਣੀ ਦੁਆਰਾ ਆਪਣਾ ਉਪਦੇਸ਼ ਕਰਦੇ ਨੇ ਪਏ, सासत सिमरत बेद चार मुखागर बिचरे, तपे तपीसर जोगियां तीर्थ गवन करे, खट कर्मा ते दुगना पूजा करता नाए, रंग न लगी पार ब्रह्म ता सर पर नरके जाए सा संगत जी। जदों हजूर पातशाह दी गुरबाणी पढ़ो कहिंदे ने चार वेद छे शास्त्र नौ व्याकरण अठारह पुराण सताई सिमरतियां दा ध्यान करे सा संगत जी। मुखा तपे तपीसर जोगियां तीर्थ गवन करे, कदे किसे तीर्थ ते कदे कोई जोग साधना करे, इन्हें गुण विच हुण सासन। खट कर्मा ते दुगना पूजा करता नाए, खट कर्म करे, खट कर्म यज्ञ करना, यज्ञ करवाना, विद्या पढ़नी, विद्या पढ़ाउणी, दान लैणा, दान देना, ये खट कर्म ने सासन। ये भी करदा होवे, ये तू दूणे कर्म होर करदा होवे, इन्हें गुण विच हुण तां कहिंदे ने रंग ना लगी पार ब्रह्म तां सर पर नरके जाए सासन। इन्ने गुण ने विच जे उस अकाल पुरख दा अंदर प्रेम ते प्यार नहीं पैदा होया, सर पर सीधा ही नरकां नूं जावेगा साध संगत जी। इस वास्ते गुरु पंचम पाए कहिंदे नज दुर्लभं विद्या प्रवीणं, है विद्या संसार च दुर्लभ वस्तु है, पर इस विद्या नूं पा के आपां ने विद्या की है अमृत, विद्या की है प्यार, विद्या की है प्रेम, विद्या की है चानन साध संगत जी। जदों आप भागवत गीता नूं पढ़ोगे, श्री भगवान कृष्ण जी इस गल दा उपदेश करदे ने, दो दो लोचन सरबाना विद्वाना त्रेई लोचनं, सप्त लोचन धर्माना ज्ञानी अनंत लोचनं। जितना संसार इस नूं दो नेत्र हन, पर जिहड़े विद्वान पुरुष ने तीन नेत्र ने साध संगत च, भाव विद्या तीजा नेत्र है गुरु दे प्यारे। जिओ तीजा नेत्र प्राप्त कर लिया है ते सजनो ना संसार दे नाल, संसार दे इस लोकां दे नाल किस तरह दा विहार करना है नहीं सिखिया, ना अपने मना ते ना अपनी आवाशना ते कंट्रोल कीता है, ते की प्राप्त होएगा साध संगत च? कुछ भी प्राप्त नहीं गुरु दे प्यारे। इस वास्ते गुरु पंचम पाए के नज दुर्लभं विद्या प्रवीणं, विद्या की प्राप्ति कर लैनी कोई दुर्लभ चीज नहीं साध संगत च। नज दुर्लभं चतुर चंचला, मन करके बड़ा चलाक ते होशियार होना साध संगत च। जिस सभा ते बोलना लाजबाव कर देना, जिस बरादरी च बोलना लाजबाव कर देना, ये बड़ा वड्डा गुण है गुरु दे प्यारो। मनुख दे विच आदर जवाब देना, पर गुरु पंचम पातशाह कहिंदे ने मन करके शरीर करके बड़ा चंचल है, ते हुण ये समझ एदे करके मेरी मनुखा दे सफल हो जाएगी, मुक्ति मिल जाएगी। जे एदे करके मिले, बांदर बड़ा चंचल है साध संगत च, जिहड़ा कां है बड़ा चंचल है गुरु दे प्यारे, उन्हां नूं मुक्ति मिलनी चाहीदी है। फिर इस वास्ते गुरु पंचम पातशाह कहिंदे ने पंडित जी भावे कि संसार दे विच धन बड़ा दुर्लभ है, हुसन सुंदरता जवानी बड़ी दुर्लभ है, स्वर्ग दा राज बड़ा दुर्लभ है, छकन दे वास्ते पदार्थां दी मिलनी बड़े दुर्लभ हन, पहनण दे वास्ते वस्त्रां दी प्राप्ति होण बड़े दुर्लभ हन, पुत्रां दा मित्रां दा संबंधियां दा भरावां दा औरत दा मिलना बड़ा दुर्लभ है, विद्या दी प्राप्ति होनी बड़ी दुर्लभ है, होशियार ते चंचल होना बड़ा दुर्लभ है, पर दुर्लभं एक भगवान नामा साध संगत च। दुर्लभ की है? एक भगवान दा नाम संसार ते दुर्लभ चीज है साध संगत च, भावे सारी चीजां दुर्लभ ने। इन्हां नूं पा के जिहड़े मनुख नाम ना जुड़ गए, भाव सिमरन ना जुड़ गए, सतगुरु दे चरण जुड़ गए, कहिंदे ने दुर्लभं एक भगवान नामा, नानक लभदं सासन प्रभं कृपा। इह जिहड़ा कि आप जी नूं वड्डे भागां वाले आखिया जांदा, इह सतसंग दी प्राप्ति होनी, इह वड्डे भागां तों बगैर प्राप्ति नहीं हुंदी सतसंग च। इह जिन्हां नूं कदर है ने इस गल दी, उन्हां नूं पता इस गल दा। महात्मा कबीर जी तुसी जिस नूं ग्रंथां दे विच अथवा श्री सतगुरु प्रताप सिंह सच्चे पाए श्रोमणी भगत आख्या गया साध संगत च, गुरबाणी दे विच गुरु दे प्यारे श्रोमणी भगत, इस नूं आ के भगवान दा सद्दा मिल गया। कहिंदा तुसी कौन हो? कहिंदे नहीं असी राम दे दूत हां। इह किस तरह आयो? तैनूं लैण वास्ते आया साध संगत च। जिहड़ी तेरी संसारक जीवन यात्रा सी ना, वह समाप्त हो गई है, ते भगवान ने भेजा जाओ कबीर नूं जाके लैके आओ। कबीर रोण लग पिया साध संगत च, अखां जल आ गया। दूत कहिंदे ने भगत जी 33 ਕਰੋੜ ਦੇਵਤਿਆਂ ਦੇ ਸਮੇਤ ਤੇ ਉਸ ਅਕਾਲ ਪੁਰਖ ਦੇ ਸਮੇਤ ਉਹ ਦਰਗਾਹ ਦੇ ਦਰਵਾਜ਼ੇ ਦੇ ਅੱਗੇ ਫੁੱਲਾਂ ਦੇ ਹਾਰ ਲੈ ਕੇ ਖਲੋਤੇ ਨੇ ਤੇਰਾ ਸਤਿਕਾਰ ਕਰਨ ਦੇ ਵਾਸਤੇ, ਕਿਉਂਕਿ ਤੁਲਸੀਦਾਸ ਮਹਾਤਮਾ ਨੇ ਤੁਲਸੀ ਸੋ ਨਾਰ ਚਤੁਰ ਹੈ ਰਾਮ ਭਗਤ ਮੇ ਲੀਨ ਪਰ ਮਨ ਪਰ ਤਨ ਹਰਨ ਕੋ ਵੇਸ਼ ਵਾਪੀ ਪਰਬੀਨ। ਮਹਾਤਮਾ ਤੁਲਸੀਦਾਸ ਜੀ ਰਮਾਇਣ ਚ ਕਹਿੰਦੇ ਨੇ ਤੁਲਸੀ ਸੋ ਨਾਰ ਚਤੁਰ ਹੈ। ਸੰਸਾਰ ਚ ਚਤੁਰ ਪੁਰਸ਼ ਕੌਣ ਹੈ, ਹੁਸ਼ਿਆਰ ਪੁਰਸ਼ ਕੌਣ ਹੈ, ਚਲਾਕ ਪੁਰਸ਼ ਕੌਣ ਹੈ? ਜਿਹੜਾ ਰਾਮ ਦੇ ਨਾਮ ਨਾਲ ਜੁੜਿਆ ਸਾਧ ਸੰਗਤ ਚ ਉਹ ਚਤੁਰ ਹੈ ਗੁਰੂ ਦੇ ਪਿਆਰੇ। ਕਹਿੰਦੇ ਨੇ ਪਰ ਮਨ ਪਰ ਤਨ ਹਰਨ ਕੋ ਵੇਸ਼ਵਾ ਪੀ ਪ੍ਰਬੀਨ। ਉਹ ਮਨੁੱਖ ਤੂੰ ਆਪਣੇ ਆਪ ਨੂੰ ਬੜਾ ਚਾਤਰ ਸਮਝਣਾ, ਮੈਂ ਪਰਾਏ ਮਨਾਂ ਨੂੰ ਚੁਰਾ ਲੈਣਾ, ਮੈਂ ਬੜਾ ਧਨ ਪਰਾਇਆ ਧਨ ਕਮਾ ਲੈਣਾ, ਜੇ ਤੂੰ ਚਾਤਰ ਹੈ ਤੇ ਤੇਰਾ ਤਾਂ ਵੇਸ਼ਵਾ ਹੀ ਬੜੀ ਚਾਤਰ ਹੈ। ਜਿਹੜਾ ਹਾਰ ਤੇ ਸ਼ਿੰਗਾਰ ਲਾ ਕੇ ਆਪਣੇ ਦੁਕਾਨ ਤੇ ਬਹਿ ਜਾਂਦੀ ਹੈ, ਆਏ ਗਏ ਰਾਹੀਆਂ ਮੁਸਾਫਰਾਂ ਦਾ ਪਹਿਲਾਂ ਮਨ ਚਰਾਉਂਦੀ ਹੈ ਤੇ ਫਿਰ ਧਨ ਕਮਾਉਂਦੀ ਹੈ, ਤੇ ਜੇ ਉਹ ਇਹਨਾਂ ਕਹਿੰਦੇ ਤੂੰ ਕਮਾਇਆ ਤਾਂ ਕਿਹੜੀ ਬੜੀ ਵੱਡੀ ਗੱਲ ਹੈ ਸਾਧ ਸੰਗਤ ਚ, ਤਾਂ ਕਿਹੜੀ ਵੱਡੀ ਵੱਡੀ ਗੱਲ ਹੈ ਗੁਰੂ ਦੇ ਪਿਆਰਿਓ? ਇਸ ਵਾਸਤੇ ਚਾਤੁਰ ਪੁਰਸ਼ ਕੌਣ ਹੈ, ਹੁਸ਼ਿਆਰ ਪੁਰਸ਼ ਕੌਣ ਹੈ, ਚਲਾਕ ਪੁਰਸ਼ ਕੌਣ ਹੈ? ਜਿਹੜਾ ਭਗਵਾਨ ਨਾਲ ਜੁੜਿਆ ਗੁਰੂ ਦੇ ਪਿਆਰਿਓ, ਉਸ ਭਗਵਾਨ ਦੇ ਨਾਮ ਨਾਲ ਜੁੜਿਆ ਸਾਧ ਸੰਗਤ ਚ। ਕਹਿੰਦੇ ਨੇ ਕਬੀਰ ਜੀ ਮਹਾਤਮਾ ਭਗਤ ਜੀ ਉਹ ਤੇ ਸਾਰੇ ਤੁਹਾਡਾ ਸਤਿਕਾਰ ਕਰਨ ਵਾਸਤੇ ਖਲੋਤੇ ਨੇ, ਇੰਤਜ਼ਾਰ ਪੇ ਕਰਦੇ, ਤੁਸੀਂ ਤੁਹਾਡੇ ਖਾਂਜਾ ਲਾ ਗਿਆ। ਕਹਿੰਦਾ ਹਾਂ, ਇਹ ਕੀ ਕਾਰਨ ਹੈ, ਇਹਦਾ ਕੋਈ ਕਾਰਨ ਹੈ? ਰੱਬ ਨੇ ਸੱਦਾ ਭੇਜਿਆ ਦਿਓ ਕਬੀਰਾ ਰੋਏ ਜੋ ਸੁਖ ਸਾਧੂ ਸੰਗ ਮੈਂ ਸੋ ਬੈਕੁੰਠ ਨ ਹੋਏ। ਕਬੀਰ ਜੀ ਕਹਿੰਦੇ ਨੇ ਐ ਦੂਤੋ, ਜਿਹੜਾ ਮੈਨੂੰ ਸਤ ਸੰਗ ਵਿੱਚ ਪ੍ਰਸੰਨ ਖੁਸ਼ੀ ਆਨੰਦ ਮਿਲਦਾ ਨਾ, ਉਹ ਮੈਨੂੰ ਬੈਕੁੰਠ ਵਿੱਚ ਵੀ ਪ੍ਰਾਪਤ ਨਹੀਂ ਹੋਣਾ ਸਾਧ ਸੰਗਤ ਚ। ਇਹ ਤੁਹਾਡੀ ਮਹਾਨਤਾ ਗੁਰੂ ਦੇ ਪਿਆਰਿਓ। ਇਸ ਵਾਸਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ ਪੰਡਿਤ ਜੀ ਇਹ ਸਾਧ ਸੰਗਤ ਦੀ ਪ੍ਰਾਪਤੀ ਹੋਣੀ, ਇਸ ਉਸ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਹੋਣੀ, ਇਹ ਬੜੇ ਵੱਡੇ ਭਾਗਾਂ ਦੀ ਗੱਲ ਹੈ ਤੇ ਦੁਰਲੱਭ ਚੀਜ਼ ਇਸ ਸੰਸਾਰ ਚ ਇਹ ਹੀ ਹੈ ਜਿਹੜੇ ਉਸ ਭਗਵਾਨ ਦੇ ਨਾਮ ਨਾਲ ਜੁੜੇ ਨੇ, ਜਿਹੜੇ ਸਾਧ ਸੰਗਤ ਕਰਮ ਧਰਮ ਨਾਲ ਜੁੜੇ ਨੇ। ਇਹਨਾਂ ਵਾਕਾਂ ਦੇ ਅਨੁਸਾਰ ਆਪ ਜੀ ਨੂੰ ਵੱਡੇ ਭਾਗਾਂ ਵਾਲੇ ਆਖਿਆ ਜਾਂਦਾ ਹੈ। ਜੋੜੋ ਮਨਾਂ ਨੂੰ, ਆਪ ਲੜੀਵਾਰ ਗੁਰ ਇਤਿਹਾਸ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰ ਰਹੇ ਨੇ, ਆਪ ਸਰਵਣ ਕਰਦੇ ਆ ਰਹੇ ਹੋ, ਇਸ ਵਾਸਤੇ ਦਾਸ ਪ੍ਰਾਰਥਨਾ ਕਰਦਾ ਰਸਨਾ ਕਰਕੇ ਸਾਰੇ ਗੁਰ ਸਿਮਰਨ ਕਰੋ ਸਾਧ ਸੰਗਤ ਚ, ਨਾਮ ਜਪੋ ਗੁਰੂ ਦੇ ਪਿਆਰ। ਕਿਉਂ? ਨਾਮ ਨੂੰ ਬੜੀ ਮਾਨਤਾ ਮਿਲੀ ਹੈ ਸਾਧ ਸੰਗਤ ਚ। ਇੱਕ ਮੈਂ ਤੁਹਾਡੇ ਚਰਨ ਥੋੜੀ ਜਿਹੀ ਗੱਲ ਕਰਨਾ, ਨਾਮ ਇੱਕ ਐਸੀ ਚੀਜ਼ ਹੈ ਸਾਧ ਸੰਗਤ ਚ। ਇੱਕ ਬਾਲਮੀਕ ਤ੍ਰੇਤੇ ਯੁੱਗ ਵਿੱਚ ਹੋਇਆ ਸਾਧ ਸੰਗਤ ਚ, ਇੱਕ ਬਾਲਮੀਕ ਇਸ ਨਾਮਧਾਰੀ ਪੰਥ ਵਿੱਚ ਬਾਬਾ ਬੈਂਕਾ ਜੀ ਹੋਏ ਨੇ, ਉਹਨਾਂ ਨੂੰ ਬਾਲਮੀਕ ਦਾ ਖਿਤਾਬ ਦਿੱਤਾ ਗਿਆ ਸਾਧ ਸੰਗਤ ਚ। ਹਜ਼ਰੋ ਸਾਹਿਬ ਦੇ ਕੋਲ ਇੱਕ ਮਲਾਹ ਪਿੰਡ ਹੈ, ਉੱਥੋਂ 8 ਮੀਲ ਤੇ ਸਾਧ ਸੰਗਤ ਚ। ਬਾਬਾ ਬੈਂਕਾ ਜੀ ਉੱਥੋਂ ਦੇ ਸਨ ਗੁਰੂ ਦੇ ਪਿਆਰ, ਮਲਾਹ ਪਿੰਡ ਦੇ। ਸ੍ਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਦੇ ਭਰਾ ਸਨ ਮੰਨਾ ਸਿੰਘ ਜੀ, ਉਹਨਾਂ ਦੇ ਪੁੱਤਰ ਸਨ ਕਾਹਨ ਸਿੰਘ ਜੀ ਸਾਧ ਸੰਗਤ ਚ। ਉਹਨਾਂ ਦੀ ਲੜਕੀ ਬੀਬੀ ਧੁੱਲੀ ਇੱਥੇ ਮਲਾਹ ਪਿੰਡ ਵਿਆਹੀ ਸੀ, ਹਰੀਚੰਦ ਦੇ ਗ੍ਰਹਿ ਵਿਖੇ। ਇਸ ਬਾਬਾ ਹਰੀਚੰਦ ਦੀ ਤੇ ਬਾਬਾ ਬੈਂਕਾ ਜੀ ਦਾ ਸੰਗਤ ਹੋ ਗਈ ਗੁਰੂ ਦੇ ਪਿਆਰਿਓ। ਸੰਗਤ ਬੜੀ ਵੱਡੀ ਚੀਜ਼ ਹੈ ਸਾਧ ਸੰਗਤ ਚ। ਕਹਿੰਦੇ ਨੇ ਮੂਲ ਸਭ ਸਕਾ ਸੰਗਤ ਕਾਰਨ, ਸੰਗਤ ਡੋਬੇ ਤੇ ਸੰਗਤ ਤਾਰਨ। ਸਾਧ ਸੰਗਤ ਚ ਸੰਗਤ ਹੀ ਇਸ ਇਨਸਾਨ ਨੂੰ ਡੋਬਦੀ ਤੇ ਸੰਗਤ ਇਸ ਇਨਸਾਨ ਨੂੰ ਤਾਰ ਦਿੰਦੀ ਹੈ ਗੁਰੂ ਦੇ ਪਿਆਰ। ਸੰਗਤ ਕੈਸੀ ਚੀਜ਼ ਹੈ, ਜਦੋਂ ਤੁਸੀਂ ਗੁਰਬਾਣੀ ਪੜੋਗੇ ਨਾ, ਹਜ਼ੂਰ ਪਾਤਸ਼ਾਹ ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਠ ਦਾਮ ਕੋ ਅੱਛੀ ਪਰੋ ਹੋਇਓ ਲਾਖੀਨਾ, ਬੁਣਨਾ ਤਨਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰੋ ਪਯੋ ਗੁਣੀ ਗਹੀਰਾ, ਦਵਿਦਾਸ ਟਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਆਈ ਬੁਤਕਾਰੀ ਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ, ਇਹ ਬਿਦ ਸੁਣ ਕੈ ਜਾਟਰੋ ਉਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਗੁਰੂ ਦੇ ਪਿਆਰਿਓ, ਹਜ਼ੂਰ ਪਾਤਸ਼ਾਹ ਉਪਦੇਸ਼ ਕਰਦੇ ਨੇ, ਕਹਿੰਦੇ ਨੇ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਇਹ ਨਾਮਦੇਵ ਜਿਹੜਾ ਛਿੰਬੇ ਬਰਨ ਦੇ ਵਿੱਚ ਸੀ ਸਾਧ ਸੰਗਤ ਚ, ਗੋ ਨਾਮ ਹੈ ਸ੍ਰਿਸ਼ਟੀ ਦਾ, ਬਿੰਦ ਨਾਮ ਹੈ ਪਾਲਣਾ ਕਰਨ ਵਾਲੇ ਦਾ, ਜਿਹੜਾ ਕਿ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਗੋਬਿੰਦ ਹੈ। ਇਹ ਨਾਮਦੇਵ ਜਦੋਂ ਉਹਦੇ ਨਾਲ ਜੁੜ ਗਿਆ, ਨਾਮ ਜਪਣ ਲੱਗਾ, ਤੇ ਜਿਹੜਾ ਇੱਕ ਕੌਡੀ ਦਾ ਸੀ ਨਾ, ਉਹਦੀ ਪੂਜਾ ਪ੍ਰਤਿਸ਼ਠਾ ਹੋਣ ਲੱਗ ਪਈ ਸਾਧ ਸੰਗਤ ਚ। ਕਿਤਨੀ ਕਮਾਲ ਦੀ ਗੱਲ ਚ। ਕਹਿੰਦੇ ਨੇ ਜਦੋਂ ਧੰਨੇ ਭਗਤ ਨੇ ਸੁਣਿਆ ਰਵਿਦਾਸ ਚਮਿਆਰ ਦੀ ਸਾਰਾ ਸੰਸਾਰ ਸੋਭਾ ਔਰ ਪੂਜਾ ਪ੍ਰਤਿਸ਼ਠਾ ਕਰਦਾ ਪਿਆ, ਇਸ ਧੰਨੇ ਭਗਤ ਨੇ ਸੁਣਿਆ ਜਿਹੜਾ ਇਹ ਨਾਈ ਨਾਈ ਹੈ ਸੈਨ ਨਾਈ, ਉਹਦੀ ਸਾਰੀ ਪੂਜਾ ਪ੍ਰਤਿਸ਼ਠਾ ਪੇ ਕਰਦੇ ਨੇ, ਭਾਵ ਜਿਹੜਾ ਕਬੀਰ ਜੁਲਾਇਆ ਉਹਨੂੰ ਸਾਰੀ ਪੂਜਾ ਪ੍ਰਤਿਸ਼ਠਾ ਕਰਦੇ ਨੇ। ਕਹਿੰਦੇ ਨੇ ਇਹ ਬਿਦ ਸੁਣ ਕੇ ਜਾਠ ਲੋ, ਅਜੇ ਲੱਗਾ ਨੀ, ਅਜੇ ਸੁਣੀ ਗੱਲ ਸਾਧ ਸੰਗਤ ਚ, ਉੱਠ ਭਗਤੀ ਲਾਗਾ। ਜਦੋਂ ਇਹਨਾਂ ਦੀ ਸੰਗਤ ਹੋਈ, ਇਹਨਾਂ ਦੀ ਸਰੋਤ ਸੁਣੀ ਤੇ ਕਹਿੰਦੇ ਨੇ ਮਿਲਾ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ, ਧੰਨਾ ਵੱਡੇ ਭਾਗਾਂ ਵਾਲਾ ਗਿਣਿਆ ਗਿਆ ਸਾਹ ਜਦੋਂ ਭਗਵਾਨ ਦਾ ਸਿਮਰਨ ਕਰਨ ਲੱਗਾ ਗੁਰੂ ਦੇ ਪਿਆਰਿਓ। ਬੰਦਗੀ ਬਗੈਰ ਨਾਮ ਲੈਂਦਾ ਨਾ ਕੋਈ ਨਾਮ ਦਿਓ ਦਾ, ਤੇ ਬੰਦਗੀ ਬਗੈਰ ਧੰਨਾ ਪੱਥਰਾਂ ਚੋਂ ਪਾਉਂਦਾ ਨਾ, ਬੰਦਗੀ ਬਗੈਰ ਜਸ ਹੁੰਦਾ ਨਾ ਕਬੀਰ ਜੀ ਦਾ, ਬੰਦਗੀ ਬਗੈਰ ਸੈਨ ਭਗਤ ਸਦਾਉਂਦਾ ਨਾ, ਬੰਦਗੀ ਬਗੈਰ ਨਾ ਉਧਾਰ ਹੁੰਦਾ ਸਦਨੇ ਦਾ, ਬੰਦਗੀ ਬਗੈਰ ਵਿਦਾਸ ਮਾਣ ਪਾਉਂਦਾ ਨਾ, ਬੰਦਗੀ ਬਗੈਰ ਨਾ ਮੁਕਤ ਹੋਵੇ ਸੰਗਤ ਜੀ, ਬੰਦਗੀ ਬਗੈਰ ਬੰਦਾ ਕਿਸੇ ਕੰਮ ਆਉਂਦਾ ਨਾ। ਗੁਰੂ ਦੇ ਪਿਆਰੇ, ਬਾਬਾ ਬੈਂਕਾਂ ਨੇ ਸ੍ਰੀ ਸਾਹਿਬ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦਾ ਜਸ ਸੁਣਿਆ ਸਾਧ ਸੰਗਤ ਚ। ਸੰਗਤ ਹੋਈ ਹਰੀਚੰਦ ਦੀ, ਜਦੋਂ ਬਾਬਾ ਹਰੀਚੰਦ ਸੰਗਤ ਹੋਈ ਨਾ, ਤੇ ਬਾਬਾ ਹਰੀਚੰਦ ਕਹਿੰਦੇ ਨੇ ਉਹ ਤੇ ਸਾਰੇ ਸੰਸਾਰ ਦਾ ਉਧਾਰ ਪੇ ਕਰਦੇ ਨੇ ਗੁਰੂ ਦੇ ਪਿਆਰੇ। ਜਦੋਂ ਤੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਉਦੋਂ ਤੋਂ ਗੁਰੂ ਨਾਨਕ ਦੀ ਗੱਦੀ ਦਾ ਅਥਵਾ ਦਸਮੇਸ਼ ਪਾਤਸ਼ਾਹ ਦੀ ਮਰਿਆਦਾ ਦਾ ਸਿੱਖੀ ਦਾ ਪ੍ਰਚਾਰ ਕਰਦੇ ਨੇ ਪੇ ਸਾਧ ਸੰਗਤ ਚ। ਬਾਬਾ ਬੈਂਕਾ ਜੀ ਕਹਿੰਦੇ ਨੇ ਕਿਰਪਾ ਕਰੋ ਮੈਨੂੰ ਉੱਥੇ ਲੈ ਚਲੋ, ਹਾਂ ਜੇ ਕਿਤੇ ਮੇਰੇ ਵਰਗੇ ਪਾਮਰਾਂ ਦਾ ਉਧਾਰ ਕਰਨ ਤੇ ਮੈਂ ਸਮਝਾਂਗਾ ਵੀ ਵਾਕਈ ਸੱਚਾ ਤੇ ਸੁੱਚਾ ਗੁਰੂ ਹੈ ਸਾਧ ਸੰਗਤ ਜੀ। ਕਹਿੰਦੇ ਨੇ ਤੇਰੇ ਵਰਗੇ ਕਈ ਪਾਮਰ ਤਾਰ ਦਿੱਤੇ ਉਹਨਾਂ ਨੇ, ਅਹੀ ਅੱਛਾ ਸਮਾਂ ਬਣੇਗਾ ਫਿਰ ਤੈਨੂੰ ਦਰਸ਼ਨ ਕਰਾਵਾਂਗੇ ਸਾਧ ਸੰਗਤ ਚ। ਸੰਗਤ ਹੁੰਦੀ ਗਈ, ਬਾਬਾ ਬੈਂਕਾ ਜੀ ਕਹਿੰਦੇ ਗਏ, ਪਰ ਇਹ ਵੀ ਇੱਕ ਸਮਾਂ ਹੁੰਦਾ ਸਾਧ ਸੰਗਤ ਚ, ਜਦੋਂ ਸਮਾਂ ਹੁੰਦਾ ਨਾ ਸੱਤ ਪੁਰਸ਼ਾਂ ਦੀ ਉਦੋਂ ਹੀ ਸੰਗਤ ਬਣਦੀ ਹੈ, ਜਦੋਂ ਸਮਾਂ ਬਣਦਾ ਉਦੋਂ ਹੀ ਸ਼ੁਭ ਵਿਚਾਰ ਬਣਦਾ ਸਾਧ ਸੰਗਤ ਚ। ਇਹ ਉਸ ਅਕਾਲ ਪੁਰਖ ਦੇਣ ਹੈ ਗੁਰੂ ਦੇ ਪਿਆਰਿਓ। ਜੇ ਆਖੀਏ ਨਾ ਵੀ ਹਰ ਟਾਈਮ ਤੇ ਨਹੀਂ, ਇਹ ਵੀ ਉਸ ਅਕਾਲ ਪੁਰਖ ਦੀ ਬਖਸ਼ ਦੇ ਰਹਿਮਤ ਹੋਇਆ ਕਰਦੀ ਹੈ। ਸਮਾਂ ਆ ਗਿਆ, ਇਹ ਹਰੀਚੰਦ ਜੀ ਲੈ ਕੇ ਨਾ ਬਾਬਾ ਬੈਂਕਾ ਜੀ ਨੂੰ ਤੇ ਹਜ਼ਰੋ ਸਾਹਿਬ ਜਾ ਦਰਸ਼ਨ ਕਰਵਾਏ ਸ੍ਰੀ ਸਾਧ ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਜੀ ਦੇ, ਜਾ ਕੇ ਬੈਠੇ ਨਮਸਕਾਰ ਲੱਗੇ ਕਰਨ। ਹਰੀਚੰਦ ਨੇ ਸਾਰੀ ਵਾਰਤਾ ਬਾਬਾ ਬੈਂਕਾ ਜੀ ਦੀ ਸੁਣਾ ਦਿੱਤੀ ਸਾਧ ਸੰਗਤ ਚ। ਬਾਬਾ ਬੈਂਕਾ ਜੀ ਗੱਲ ਚ ਪਾ ਕੇ ਨਾ ਪੱਲਾ ਤੇ ਖਲੋ ਗਏ, ਹੱਥ ਜੋੜ ਖਲੋ ਗਏ। ਕਹਿੰਦੇ ਨੇ ਸੱਚੇ ਪਾਤਸ਼ਾਹ ਕਿਰਪਾ ਕਰ ਦਿਓ, ਐੜਾ 84 ਲੱਖ ਜੂਨ ਦਾ ਗੇੜਾ ਹੈ, ਇਹ ਜੀਵਨ ਹੈ, ਸਫਲ ਹੋ ਜਾਵੇ। ਸ੍ਰੀ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਵੇਖਿਆ ਜਿਹੜਾ ਭਾਂਡਾ ਹੈ ਨਾ, ਇਹ ਸ਼ੁੱਧ ਹੈ ਸਾਧ ਸੰਗਤ ਚ, ਭਾਵ ਇਹ ਨਿਰਮਲ ਹੈ, ਕਿਉਂਕਿ ਸੰਸਾਰ ਦੇ ਵਿੱਚ ਸੈਂਕੜੇ ਹਜ਼ਾਰਾਂ ਲੱਖਾਂ ਕਰੋੜਾਂ ਬੰਦੇ ਕੰਮ ਬੜਾ ਚੰਗਾ ਕਰਦੇ ਨੇ ਸਾਧ ਸੰਗਤ ਜੀ, ਪਰ ਨੀਤਾਂ ਨਹੀਂ ਚੰਗੀਆਂ ਸਾਧ ਸੰਗਤ ਚ, ਅੰਦਰ ਨਹੀਂ ਚੰਗੇ ਗੁਰੂ ਦੇ ਪਿਆਰੇ। ਕੰਮ ਬੜਾ ਚੰਗਾ ਕਰਦੇ ਨੇ ਪਏ, ਪਰ ਨੀਤ ਨਹੀਂ ਚੰਗੀ ਗੁਰੂ ਦੇ ਪਿਆਰੇ। ਤੇ ਇਹ ਗੱਲ ਜਿਹੜੀ ਹੈ ਮੈਂ ਅੱਗੇ ਆਪਦੇ ਚਰਨ ਚ ਪ੍ਰਾਰਥਨਾ ਕਰ ਬੈਠਾ, ਇਹ ਸੇਵਾ ਸਿਮਰਨ ਬੰਦਗੀ ਸਤ ਸੰਗਤ ਉਹ ਭਗਵਾਨ ਦੇ ਮਸਾਜ ਨਹੀਂ, ਭਗਵਾਨ ਨਿਰਮਲ ਮਨ ਦੇ ਮਸਾਜ ਸਾਧ ਸੰਗਤ ਚ। ਆਪਣੇ ਆਪਣੇ ਮਨ ਨੂੰ ਨਿਰਮਲ ਕਰਨਾ ਗੁਰੂ ਦੇ ਪਿਆਰੇ, ਆਪਣੇ ਮਨ ਨੂੰ ਸਾਫ਼ ਕਰਨਾ ਸਾਧ ਸੰਗਤ ਜੀ। ਇਸ ਵਾਸਤੇ ਉਸ ਭਗਵਾਨ ਦੀ ਪ੍ਰਾਪਤੀ ਦੇ ਵਾਸਤੇ ਸਾਰਿਆਂ ਤੋਂ ਪਹਿਲਾਂ ਹੈ ਮਨ ਦੀ ਪਵਿੱਤਰਤਾ ਹੀ ਸਾਧ ਸੰਗਤ ਚ, ਧਿਆਨ ਦੇਣਾ ਸਾਰਿਆਂ ਗੁਰੂ ਦੇ ਪਿਆਰੇ। ਜੇ ਉਸ ਭਗਵਾਨ ਦੀ ਆਪ ਦੇ ਚਰਨ ਚ ਇੱਛਾ ਹੈ ਮਿਲਣ ਦੀ ਤੇ ਇਸ ਜੀਵਨ ਨੂੰ ਸਫਲ ਕਰਨ ਦੀ, ਇਹ ਠੀਕ ਹੈ ਕਥਾ ਕੀਰਤਨ ਸਤਸੰਗ ਇਹ ਸਾਧਨ ਨੇ, ਪਰ ਇਹਨਾਂ ਸਾਧਨ ਨੂੰ ਕਰਕੇ ਆਪਣੇ ਕਰਨਾ ਕੀ ਹੈ, ਮਨ ਦੀ ਪਵਿੱਤਰਤਾ ਹੀ ਕਰਨੀ ਹੈ ਸਾਧ ਸੰਗਤ ਚ, ਪਹਿਲੀ ਗੱਲ। ਦੂਸਰੀ, ਬਾਣੀ ਦੀ ਪਵਿੱਤਰਤਾ ਹੀ ਸਾਧ ਸੰਗਤ ਚ। ਬਾਣੀ ਦੀ ਪਵਿੱਤਰਤਾ ਕਿਹੜੀ, ਆਪਾਂ ਉਹ ਸ਼ਬਦ ਬੋਲੀਏ, ਉਹ ਬਚਨ ਕਰੀਏ ਜਿਹੜਾ ਸਾਰਿਆਂ 'ਚ ਪ੍ਰੇਮ ਤੇ ਪਿਆਰ ਪੈਦਾ ਕਰੇ ਸਾਧ ਸੰਗਤ 'ਚ। ਬਚਨ ਤੇ ਦੂਰ ਮਿਲੈ, ਬਚਨ ਵਿਰੋਧ ਹੋਈ, ਬਚਨ ਤੇ ਰਾਗ ਵਧੈ, ਬਚਨ ਤੇ ਦੋਖ ਜੂ, ਬਚਨ ਤੇ ਪਿਆਰੋ ਲੱਗੈ, ਬਚਨ ਤੇ ਦੂਰ ਭੱਗੈ, ਬਚਨ ਤੇ ਮਰ ਜਾਈ, ਬਚਨ ਤੇ ਪੋਖ ਜੂ, ਬਚਨ ਤੇ ਜਵਾਲ ਉਠੈ, ਬਚਨ ਤੇ ਸੀਤਲ ਹੋਤ, ਬਚਨ ਤੇ ਮੁਦਤ ਤੇ ਬਚਨ ਤੇ ਪੋਖ ਜੂ। ਸੁੰਦਰ ਕਹਤੀ ਹੈ ਬਚਨ ਕੇ ਭੇਦ ਐਸੇ, ਬਚਨ ਤੇ ਬੰਧ ਹੋਤ, ਬਚਨ ਤੇ ਮੋਖ ਜੂ ਸਾਧ ਸੰਗਤ 'ਚ। ਸਾਰਾ ਗੱਲ ਕਰਨ ਦਾ ਢੰਗ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਦੂਜਾ ਆਪਾਂ ਕੀ ਸਵਾਰਨਾ? ਆਪਣੀ ਬਾਣੀ ਨੂੰ ਸਵਾਰਨਾ, ਆਪਣੀ ਜ਼ੁਬਾਨ ਨੂੰ ਸਵਾਰਨਾ ਸਾਧ ਸੰਗਤ 'ਚ। ਇਹ ਦੂਸਰਾ ਕੰਮ ਕਰਨਾ ਆਪਾਂ, ਸਾਧਸੰਗ ਕਰਕੇ, ਨਾਮ ਜਪ ਕੇ, ਸੇਵਾ ਸਿਮਰਨ ਕਰਕੇ ਗੁਰੂ ਦੇ ਪਿਆਰਿਓ। ਤੀਸਰਾ ਆਪਾਂ ਨੇ ਸਵਾਰਨਾ ਅੰਨ ਦੀ ਪਵਿੱਤਰਤਾ ਸਾਧ ਸੰਗਤ 'ਚ। ਇਹ ਜ਼ਰੂਰੀ ਹੈ ਗੁਰੂ ਦੇ ਪਿਆਰਿਓ। ਜੈਸਾ ਅੰਨ ਤੈਸਾ ਮਨ, ਜੈਸਾ ਦੁੱਧ ਤੈਸੀ ਬੁੱਧ, ਜੈਸਾ ਪਾਣੀ ਤੈਸੀ ਬਾਣੀ ਸਾਧ ਸੰਗਤ 'ਚ। ਇਹ ਸ਼ਾਸਤਰ ਦੇ ਮਤ ਨੇ ਗੁਰੂ ਦੇ ਪਿਆਰਿਓ। ਜਿੰਨਾ ਤੁਸੀਂ ਇਸ ਅੰਨ ਤੇ ਪਰਹੇਜ਼ ਕਰੋਗੇ, ਇਸ ਅੰਨ ਨੂੰ ਜਿਹੜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ, ਇਹ ਆਪਾਂ ਨੂੰ ਸੋਚ ਸੋਧ ਮਰਿਆਦਾ ਦਿੱਤੀ ਹੈ, ਇਹਦੇ 'ਚ ਬੜਾ ਰਾਜ ਹੈ ਸਾਧ ਸੰਗਤ 'ਚ। ਕਿਉਂਕਿ ਇਹ ਜਿਹੜਾ ਅੰਨ ਹੈ, ਇਸ ਮਨੁੱਖ ਦੇ ਹਰੇਕ ਅੰਗ ਖਾਂਦਾ ਸਾਧ ਸੰਗਤ 'ਚ। ਦਾਸ ਨੇ ਅੱਗੇ ਇਸ਼ਾਰਾ ਕਰ ਬਿਠਾਇਆ, ਤਰਨਾਂ ਦੇ ਵਿੱਚ ਮਨੁੱਖ ਦੀਆਂ ਅੱਖਾਂ ਵੀ ਖਾਂਦੀਆਂ ਨੇ, ਮਨੁੱਖ ਦੇ ਕੰਨ ਵੀ ਖਾਂਦੇ ਨੇ, ਮਨੁੱਖ ਦਾ ਨੱਕ ਵੀ ਖਾਂਦਾ, ਮਨੁੱਖ ਦਾ ਮੂੰਹ ਵੀ ਖਾਂਦਾ ਸਾਧ ਸੰਗਤ 'ਚ। ਉਹ ਜਿਹੜਾ ਤੁਸੀਂ ਅੱਖਾਂ ਰਾਹੀਂ ਖਾਂਦੇ ਹੋ, ਵੇਖਦੇ ਹੋ, ਉਹ ਵੀ ਜਾ ਕੇ ਖੂਨ ਦਾ ਹਿੱਸਾ ਬਣ ਜਾਂਦਾ ਸਾਧ ਸੰਗਤ 'ਚ। ਜਿਹੜਾ ਤੁਸੀਂ ਕੰਨਾਂ ਰਾਹੀਂ ਸੁਣਦੇ ਹੋ, ਇਹ ਵੀ ਜਾ ਕੇ ਖੂਨ ਦਾ ਹਿੱਸਾ ਬਣ ਜਾਂਦਾ। ਜਿਹੜਾ ਤੁਸੀਂ ਨੱਕ ਰਾਹ ਸੁੰਘਦੇ ਹੋ, ਇਹ ਵੀ ਜਾ ਕੇ ਖੂਨ ਦਾ ਹਿੱਸਾ ਬਣ ਜਾਂਦਾ। ਜਿਹੜਾ ਤੁਸੀਂ ਮੂੰਹ ਰਾਹ ਖਾਂਦੇ ਹੋ, ਉਹ ਵੀ ਜਾ ਕੇ ਖੂਨ ਦਾ ਹਿੱਸਾ ਬਣ ਜਾਂਦਾ ਸਾਧ ਸੰਗਤ 'ਚ। ਉਹ ਜਿਸ ਤਰ੍ਹਾਂ ਦਾ ਖੂਨ ਬਣ ਗਿਆ, ਇਸ ਤਰ੍ਹਾਂ ਦਾ ਗੁਰੂ ਦੇ ਪਿਆਰੇ ਸੁਭਾਅ ਬਣਨਾ ਫਿਰ ਸਾਧ ਸੰਗਤ 'ਚ। ਜਿਸ ਤਰ੍ਹਾਂ ਤੁਹਾਡਾ ਸੁਭਾਅ ਬਣ ਗਿਆ, ਉਸ ਤਰ੍ਹਾਂ ਤੁਸੀਂ ਫਿਰ ਕਰਮ ਕਰਨਾ ਗੁਰੂ ਦੇ ਪਿਆਰੇ। ਇਹ ਜ਼ਰੂਰੀ ਹੈ ਸਾਧ ਸੰਗਤ 'ਚ। ਜਦੋਂ ਤੁਸੀਂ ਦੂਰ ਦ੍ਰਿਸ਼ਟੀ ਤੇ ਸੋਚੋਗੇ ਨਾ, ਮੇਰਾ ਪ੍ਰਕਰਨ ਨਹੀਂ ਪਰ ਮੇਰੇ ਅੱਗੇ ਗੱਲ ਆ ਗਈ ਹੈ, ਸੁਰਤ ਦਾ ਭਲਾ ਹੋਵੇਗਾ ਸਾਧ ਸੰਗਤ 'ਚ। ਜਦੋਂ ਤੁਸੀਂ ਗੁਰਬਾਣੀ ਨੂੰ ਪੜ੍ਹਦੇ ਹੋ, ਇਤਿਹਾਸ ਨੂੰ ਸੁਣਦੇ ਹੋ, ਮਹਾਤਮਾ ਕਹਿੰਦੇ ਨੇ ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹਿ ਕਾਹੇ ਗਵਾਵੈ ਨੂਰ। ਮਹਾਤਮਾ ਕਹਿੰਦੇ ਨੇ ਮਾਤਾ ਉਸ ਪੁੱਤਰ ਨੂੰ ਪੈਦਾ ਕਰੇ ਜਿਹੜੇ 'ਚ ਬੰਦਗੀ ਦਾ ਗੁਣ ਹੈ, ਧਰਮ ਦਾ ਗੁਣ ਹੈ ਤੇ ਦਾਨ ਦਾ ਗੁਣ ਹੈ, ਸੂਰਮਤਾਈ ਦਾ ਗੁਣ ਹੈ ਸਾਧ ਸੰਗਤ 'ਚ, ਉਹ ਮਾਤਾ ਪੁੱਤਰ ਪੈਦਾ ਕਰੇ। ਜਦੋਂ ਕਿ ਅਸੀਂ ਧਾਰਮਿਕ ਦੁਨੀਆਂ 'ਚ ਆਨੇ ਆ ਵੀ ਜੋ ਕਰਨ ਵਾਲਾ ਅਕਾਲ ਪੁਰਖ ਕਰਦਾ ਪਿਆ, ਪਰਮੇਸ਼ਰ ਕਰਦਾ ਪਿਆ, ਪਰਮਾਤਮਾ ਕਰਦਾ ਪਿਆ, ਅਸੀਂ ਇਹ ਕਹਿੰਦੇ ਹਾਂ ਸਾਧ ਸੰਗਤ 'ਚ। ਇੱਥੇ ਕਵੀ ਕੀ ਇਸ਼ਾਰਾ ਕਰਦਾ ਪਿਆ, ਕਹਿੰਦਾ ਜਨਨੀ ਜਨੈ ਤਾਂ ਭਗਤ ਜਨ, ਮਾਤਾ ਉਸ ਪੁੱਤਰ ਨੂੰ ਜਨਮ ਦੇਵੇ ਜਿਹਦੇ ਵਿੱਚ ਧਰਮ ਦਾ ਗੁਣ ਹੈ, ਦਾਨ ਦਾ ਗੁਣ ਹੈ, ਅਥਵਾ ਜਿਹ ਸੂਰਮਤਾਈ ਦਾ ਗੁਣ ਹੈ ਸਾਧ ਸੰਗਤ ਜੀ। ਇਹ ਭਗਤੀ ਨਹੀਂ ਕਹਿੰਦੇ ਪਏ ਮਹਾਤਮਾ, ਤੁਸੀਂ ਰਮਾਇਣ 'ਚ ਨਹੀਂ ਕਹਿੰਦੇ ਪਏ, ਗੁਰਬਾਣੀ ਵੀ ਕਹਿੰਦੀ ਹੈ ਵੀ ਸਾਧ ਸੰਗਤ 'ਚ। ਗੁਰਬਾਣੀ ਕਹਿੰਦੀ ਹੈ ਜਹ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਜਿਸ ਮਾਂ ਨੇ ਕੋਈ ਗਿਆਨਵਾਨ ਪੁੱਤਰ ਨਹੀਂ ਪੈਦਾ ਕੀਤਾ, ਮਾਂ ਬਾਂਝ ਕਿਉਂ ਨਹੀਂ ਰਹਿ ਗਈ ਸਾਧ ਸੰਗਤ 'ਚ? ਇਹ ਗੁਰਬਾਣੀ 'ਚ ਹੀ ਆ ਗਿਆ ਗੁਰੂ ਦੇ ਪਿਆਰਿਓ। ਜਿਸ ਮਾਂ ਨੇ ਕੋਈ ਪੁੱਤਰ ਗਿਆਨਵਾਨ ਪੁੱਤਰ ਪੈਦਾ ਨਹੀਂ ਕੀਤਾ, ਉਸ ਮਾਂ ਨੂੰ ਕੀ ਲੋੜ ਸੀ ਆਪਣਾ ਜੋਬਨ ਖਰਾਬ ਕਰਨ ਦੀ ਸਾਧ ਸੰਗਤ 'ਚ? ਇਹ ਗੁਰਬਾਣੀ ਵੀ ਆਖਦਾ ਗੁਰੂ ਦੇ ਪਿਆਰਿਓ, ਗੁਰਬਾਣੀ ਵੀ ਆਖ ਦਿੱਤਾ ਸਾਧ ਸੰਗਤ 'ਚ। ਮੈਰਿਜ ਕਰਨਾ ਪਿਆ, ਇੱਥੇ ਫਿਰ ਮਾਂ ਵੱਲ ਇਸ਼ਾਰਾ ਕੀਤਾ ਸਾਧ ਸੰਗਤ 'ਚ, ਫਿਰ ਮਾਂ ਨੂੰ ਆਖਿਆ ਗਿਆ, ਰਮਾਇਣ ਵਾਲੇ ਨੂੰ ਮਾਂ ਨੂੰ ਆਖ ਦਿੱਤਾ। ਹੁਣ ਇਹਦਾ ਕੀ ਗੱਲ ਹੈ ਸਾਧ ਸੰਗਤ 'ਚ? ਇਹਦਾ ਕਾਰਨ ਹੈ ਸੱਜਣੋ, ਉਹ ਜਿਹੜੀ ਇੱਕ ਮਾਂ ਬੱਚੇ ਨੂੰ ਜਨਮ ਦੇਣ ਵਾਲੀ ਹੈ ਸਾਧ ਸੰਗਤ 'ਚ, ਉਹਦੀ ਜ਼ਿੰਮੇਵਾਰੀ ਹੈ ਗੁਰੂ ਦੇ ਪਿਆਰੇ। ਜ਼ਿੰਮੇਵਾਰੀ ਕੀ ਹੈ? ਜਦੋਂ ਇਹ ਬੱਚਾ ਗਰਭ 'ਚ ਆ ਗਿਆ, ਇਹ ਜਿਹੜੀ ਮਾਂ ਹੈ, ਇਹ ਜਿਹੜਾ ਤੁਸੀਂ ਨਾ ਇਹ ਟੈਲੀਵਿਜ਼ਨ ਗੁਰਮਤ ਜਿਹੜੀ ਹੈ, ਇਹਦੇ ਤੇ ਕਿਤੇ ਕਿਤੇ ਆ ਕੇ ਇਹ ਕਿੰਤੂ ਪਰੰਤੂ ਕਰਦੀ ਹੈ ਸਾਧ ਸੰਗਤ 'ਚ। ਪਰ ਕਿੰਤੂ ਪਰੰਤੂ ਤੋਂ ਮੈਂ ਇਹ ਬੇਨਤੀ ਕਰਨਾ, ਜੋ ਵੀ ਦੁਨੀਆਂ ਦੀ ਚੀਜ਼ ਹੈ, ਜੇ ਉਹ 'ਚ ਗੁਣ ਹੈ ਤਾਂ ਉਹਦੇ 'ਚ ਉਗਣ ਵੀ ਜ਼ਰੂਰ ਹੋਵੇਗਾ ਸਾਧ ਸੰਗਤ 'ਚ। ਅਤੇ ਜੇ ਇਹਦੇ 'ਚ ਗੁਣ ਉਗਣ ਤਾਂ ਵੀ ਇਹਦੇ 'ਚ ਵੀ ਹੈ ਗੁਣ ਉਗਣ, ਪਰ ਆਪਾਂ ਮਨੁੱਖ ਦਾ ਸੁਭਾਅ ਹੈ, ਇਹ ਉਗਣ ਦਾ ਗੁਣ ਨਹੀਂ ਲੈਂਦਾ ਕਿਸੇ ਕੋਲੋਂ ਸਾਧ ਸੰਗਤ ਜੀ। ਸੁਭਾਅ ਦਾ ਮਨੁੱਖ ਦਾ ਇਹ ਹੈ ਗੁਰੂ ਦੇ ਪਿਆਰੇ। ਭਾਵ ਉਹ ਜਿਹੜੀ ਗਰਭਵਤੀ ਮਾਂ ਹੈ ਉਹਦਾ ਤੇ ਉਸ ਜਨਮ ਲੈਣ ਵਾਲੇ ਬੱਚੇ ਦਾ ਨਾੜੂ ਦਾ ਸੰਪਰਕ ਹੈ ਸਾਧ ਸੰਗਤ ਚ। ਉਹ ਜਿਹੜੀ ਗਰਭਵਤੀ ਮਾਂ ਹੈ ਉਹ ਜਿਹੋ ਜਿਹਾ ਆਪਣਾ ਅੱਖਾਣਾ ਖਾਂਦੀ ਹੈ ਪਈ, ਅੱਖਾਣਾ ਵੇਖਦੀ ਹੈ ਪਈ, ਉਹ ਵੀ ਜਾ ਕੇ ਖੂਨ ਦਾ ਹਿੱਸਾ ਬਣ ਗਿਆ। ਜਿਹੜਾ ਜਾ ਕੇ ਕੰਨਾਂ ਨਾਲ ਸੁਣਦੀ ਹੈ ਪਈ, ਉਹ ਜਾ ਖੂਨ ਦਾ ਹਿੱਸਾ ਬਣ ਗਿਆ। ਜਿਹੜਾ ਉਹ ਨੱਕ ਨਾਲ ਸੁੰਘਦੀ ਹੈ ਪਈ, ਉਹ ਜਾ ਖੂਨ ਦਾ ਹਿੱਸਾ ਬਣ ਗਿਆ। ਜਿਹੜਾ ਮੂੰਹ ਨਾਲ ਖਾਂਦੀ ਹੈ ਪਈ, ਉਹ ਜਾ ਖੂਨ ਦਾ ਹਿੱਸਾ ਬਣ ਗਿਆ। ਸਾਧ ਸੰਗਤ ਚ ਉਸ ਬੱਚੇ ਦਾ ਤੇ ਮਾਂ ਦਾ ਨਾੜੂ ਦਾ ਸੰਪਰਕ ਹੈ। ਜਿਹੋ ਜਿਹਾ ਉਸ ਟਾਈਮ ਤੇ ਮਾਤਾ ਦਾ ਖੂਨ ਹੋਏਗਾ, ਉਹ ਬੱਚੇ ਨੂੰ ਖੁਰਾਕ ਮਿਲਦੀ, ਬੱਚੇ ਦੀ ਨੀਂਹ ਰੱਖੀ ਜਾਂਦੀ ਪਈ ਸਾਧ ਸੰਗਤ ਚ। ਉਹ ਜਿਹੜਾ ਉਸ ਟਾਈਮ ਤੇ ਮਾਂ ਬੱਚੇ ਨੂੰ ਖੁਰਾਕ ਮਿਲੀ ਹੈ ਨਾ, ਮਾਂ ਦਾ ਖੂਨ ਮਿਲਿਆ, ਉਸ ਬੱਚੇ ਨੇ ਉਹ ਤੇ ਉਸਾਰੀ ਹੋਣੀ ਹੈ ਸਾਧ ਸੰਗਤ ਚ। ਜੇ ਉਸ ਟਾਈਮ ਤੇ ਮਾਂ ਨੇ ਹਰੇਕ ਪ੍ਰਕਾਰ ਦਾ ਖਿਆਲ ਨਹੀਂ ਰੱਖਿਆ, ਬੱਚਾ ਕਦੇ ਵੀ ਲਾਇਕ ਨਹੀਂ ਹੋਵੇਗਾ ਸਾਧ ਸੰਗਤ ਚ, ਕਦੇ ਨਹੀਂ ਲਾਇਕ ਹੋਏਗਾ ਗੁਰੂ ਦੇ ਪਿਆਰਿਓ। ਇਸ ਵਾਸਤੇ ਗੁਰਬਾਣੀ ਨੇ, ਰਾਮਾਇਣ ਨੇ, ਭਗਤ ਜਨਾਂ ਨੇ ਮਾਂ ਨੂੰ ਜ਼ਿੰਮੇਵਾਰ ਬਣਾਇਆ ਵੀ ਮਾਂ ਤੂੰ ਜ਼ਿੰਮੇਵਾਰ ਹੈ ਇਸ ਗੱਲ ਦੀ ਸਾਧ ਸੰਗਤ ਚ। ਇਸ ਵਾਸਤੇ ਮਰਜ ਕਰਦਾ ਸੀ ਪਿਆ ਸੱਜਣੋ, ਦੂਜੀ ਸ਼ੁੱਧੀ ਕਰਨੀ ਆਪਣੇ ਅੰਨ ਦੀ ਸਾਧ ਸੰਗਤ ਚ, ਤੀਸਰੀ ਸ਼ੁੱਧੀ ਕਰਨੀ ਆਪਣੇ ਹੱਥਾਂ ਦੀ, ਤੇ ਪੰਜਵੀਂ ਸ਼ੁੱਧੀ ਕਰਨੀ ਆਪਣੇ ਕਰਮਾਂ ਦੀ ਸਾਧ ਸੰਗਤ ਚ। ਜਿਹੜੇ ਵੀ ਸਤਸੰਗਤ ਕਰਨ ਵਾਲੇ ਨੇ, ਕਥਾ ਕੀਰਤਨ ਸੁਣਨ ਵਾਲੇ ਨੇ, ਮੇਰੀਆਂ ਪੰਜਾਂ ਗੱਲਾਂ ਦਾ ਧਿਆਨ ਦੇਣਾ ਗੁਰੂ ਦੇ ਪਿਆਰੇ। ਇਹਨਾਂ ਦੀ ਵਿਆਖਿਆ ਮੈਂ ਫੇਰ ਕਰਾਂਗਾ ਸਾਧ ਸੰਗਤ ਚ, ਇਹ ਪੰਜ ਗੱਲਾਂ ਦੀ ਵਿਆਖਿਆ ਫੇਰ ਕਰਾਂਗਾ। ਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਬਾਬਾ ਬੈਂਕਾ ਜੀ ਦੇ ਵੇਖਿਆ ਭਈ ਆਤਮਾ ਸ਼ੁੱਧ ਹੈ ਗੁਰੂ ਦੇ ਪਿਆਰੇ। ਆ ਤੁਸੀਂ ਵੇਖਦੇ ਹੋ ਪਾਰਸ ਲੋਹੇ ਨੂੰ ਸੋਨਾ ਬਣਾ ਦਿੰਦਾ, ਤੇ ਜੇ ਲੋਹੇ ਨੂੰ ਜੰਗਾਲ ਲੱਗਾ ਤਾਂ ਜਿੰਨਾ ਮਰਜ਼ੀ ਪਾਸ ਘਸਾਈ ਦਿਓ ਤੁਸੀਂ ਸਾਧ ਸੰਗਤ ਚ, ਉਹਨੂੰ ਕੁਛ ਨਹੀਂ ਆ ਸਕੇਗਾ ਗੁਰੂ ਦੇ ਪਿਆਰੇ। ਇਸੇ ਤਰ੍ਹਾਂ ਜਨਮ ਜਨਮ ਕਿਸ ਮਨ ਕੋ ਮਲ ਲਾਗੀ ਤੇ ਕਾਲਾ ਹੋਆ ਸਿਆ ਹੋ, ਇਹ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਮਨਾ ਮਨੁੱਖਾਂ ਦੇ ਅੰਤਸ਼ਕਰਨ ਤੇ ਸਾਧ ਸੰਗਤ ਜੋ ਨਹੀਂ ਉਤਰਦੀ ਪਈ ਗੁਰੂ ਦੇ ਪਿਆਰੇ। ਉਹਨੂੰ ਉਤਾਰਨ ਦੇ ਵਾਸਤੇ ਆਪਾਂ ਕਥਾ ਕੀਰਤਨ ਸਤਸੰਗ ਆਪਣੇ ਧਾਰਮਿਕ ਸਥਾਨ ਜਾਂਦੇ ਪਈ, ਉਹ ਜਿਹੜੀ ਜਨਮਾਂ ਜਨਮਾਂ ਦੀ ਮਲ ਲੱਗੇ ਨੇ ਉਤਰ ਜਾਵੇ ਕਿਤੇ ਗੁਰੂ ਦੇ ਪਿਆਰੇ। ਜਿੰਨਾ ਚ ਉਤਰਦੀ ਨਹੀਂ ਉਹਨਾਂ ਚ ਗੱਲ ਬਣਨੀ ਨਹੀਂ ਸਾਧ ਸੰਗਤ ਚ, ਭਾਵੇਂ ਹਜ਼ਾਰਾਂ ਸਾਲ ਤੁਸੀਂ ਸਤਸੰਗ ਕਰਦੇ ਰਹੋ, ਸਾਧ ਸੰਗਤ ਚ ਕਥਾ ਕੀਰਤਨ ਸੁਣਦੇ ਰਹੋ ਗੁਰੂ ਦੇ ਪਿਆਰੇ। ਇਸ ਵਾਸਤੇ ਉਸ ਮਲ ਨੂੰ ਉਤਾਰਨ ਦੇ ਵਾਸਤੇ ਆਪਾਂ ਇਹਨਾਂ ਧਾਰਮਿਕ ਸਥਾਨਾਂ ਤੇ ਜਾਂਦੇ ਹਾਂ। ਜਦੋਂ ਸਤਿਗੁਰੂ ਬਾਲਕ ਸਿੰਘ ਸੱਚੇ ਪਾਤਸ਼ਾਹ ਨੇ ਦਿੱਤਾ ਨਾ ਗੁਰਮੰਤਰ, ਵੇਖਿਆ ਭਾਂਡਾ ਸਾਫ ਹੈ, ਤੇ ਗੁਰਮੰਤਰ ਦੇਣ ਦੇ ਨਾਲ ਹੀ ਲਬਾ ਲਬ ਲਬਾ ਲਬ ਲਬਾ ਲਬ ਦੀ ਆਵਾਜ਼ ਆ ਗਈ ਸਾਧ ਸੰਗਤ ਚ, ਜੁੜ ਗਿਆ ਭਗਵਾਨ ਨਾਲ, ਸਤਿਗੁਰ ਨਾਲ ਜੁੜ ਗਿਆ ਗੁਰੂ ਦੇ ਪਿਆਰਿਓ। ਇੰਨਾ ਸਿਮਰਨ ਜੁੜ ਗਿਆ, ਇੰਨੀ ਅੰਤਸ਼ਕਰਨ ਪਵਿੱਤਰ ਹੋ ਗਈ, ਅਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆਪਣੀ ਹੋਂਦ ਵਿੱਚ ਨਹੀਂ ਆਏ, ਅਜੇ ਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਆਪਣੀ ਹੋਂਦ ਵਿੱਚ ਨਹੀਂ ਆਏ, ਇਹਨਾਂ ਨੇ ਆਪਣੀ ਮਸਤੀ ਵਿੱਚ ਆ ਕੇ ਤਿੰਨ ਆਸਨ ਵਿਛਾ ਲੈਣੇ ਸਾਧ ਸੰਗਤ ਚ। ਆਸਨ ਵਿਛਾ ਕੇ ਨਾ ਆਓ ਬੈਠੋ ਬਾਬਾ ਬਾਲਕ ਸਿੰਘ ਜੀ, ਆਓ ਬੈਠੋ ਸਤਿਗੁਰੂ ਬਾਬਾ ਹਰੀ ਰਾਮ ਸਿੰਘ ਜੀ, ਆਓ ਬੈਠੋ ਬਾਬਾ ਬੁੱਧ ਸਿੰਘ ਜੀ ਆਖਣਾ ਸਾਧ ਸੰਗਤ ਚ। ਲੋਕ ਆਖਣਾ ਜਿੰਦਰ ਨੇ ਗੁਰਮੰਤਰ ਲੈਣਾ ਪਾਗਲ ਹੋ ਗਿਆ ਗੁਰੂ ਦੇ ਪਿਆਰ, ਸ਼ਦਾਈ ਹੋ ਗਿਆ ਸਾਧ ਸੰਗਤ ਚ। ਲੋਕਾਂ ਵਾਲੇ ਹਾਰ ਪਏ, ਲੋਕਾਂ ਜਦੋਂ ਦਾ ਗੁਰੂ ਬਾਲਕ ਸਿੰਘ ਨੂੰ ਮਿਲਿਆ ਨਾ, ਹਾਜ਼ਰ ਹੋ ਗਿਆ ਨਾ, ਉਹਦਾ ਸ਼ਦਾਈ ਹੋ ਗਿਆ, ਪਰ ਇਸ ਰਮਜ ਨੂੰ ਸਮਝ ਨਾ ਸਕੇ। ਇਹ ਕਦੋਂ ਪਤਾ ਲੱਗਾ, ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਤੇ ਸਤਿਗੁਰੂ ਬਾਲਕ ਸਿੰਘ ਆਪਸ ਵਿੱਚ ਮੇਲ ਹੋਇਆ ਸਾਧ ਸੰਗਤ ਚ, ਕਹਿੰਦੇ ਬਾਬਾ ਬੈਂਕਾ ਠੀਕ ਆਂਦਾ ਸੀ ਗੁਰੂ ਦੇ ਪਿਆਰੇ। ਇਹ ਗੱਲ ਦਾ ਕਦੋਂ ਪਤਾ ਲੱਗਾ, ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ 1872 ਨੂੰ ਪ੍ਰਦੇਸ਼ ਚਲੇ ਗਏ, ਇਹ ਪ੍ਰਦੇਸ਼ ਨੂੰ ਚੱਲ ਪਏ, ਤੇ ਜਿਹੜੀ ਇਹ ਗੁਰੂ ਨਾਨਕ ਦੀ ਸਿੱਖੀ ਦਸਮੇਸ਼ ਪਾ ਸਿੱਖੀ ਸੀ, ਇਹ ਗੁਰੂ ਹਰੀ ਸਿੰਘ ਨੂੰ ਸੰਭਾਲ ਦਿੱਤੀ, ਜਿਹਨਾਂ ਦਾ ਬੁੱਧ ਸਿੰਘ ਸੀ ਸਾਧ ਸੰਗਤ ਜੀ। ਜਿਹੜਾ ਹਰੀ ਸਿੰਘ ਹੈ ਨਾ, ਇਹ ਸਤਿਗੁਰ ਰੰਗੂਨ ਤੋਂ ਹੁਕਮ ਨਾ ਪੇਸ ਵੀ ਅੱਜ ਤੋਂ ਲੈ ਕੇ ਤੁਸੀਂ ਹਰੀ ਸਿੰਘ ਆਖਣਾ, ਨਾ ਇਹਨਾਂ ਦਾ ਬੁੱਧ ਸਿੰਘ ਸੀ ਗੁਰੂ ਦੇ ਪਿਆਰਿਓ। ਉਹ ਬੁੱਧ ਸਿੰਘ ਮਾਤਾ ਪਿਤਾ ਨੇ ਇਸ ਕਰਕੇ ਇਹਨਾਂ ਦਾ ਨਾਂ, ਇਹਨਾਂ ਦਾ ਜਨਮ ਬੁੱਧਵਾਰ ਹੋਇਆ ਸੀ ਸਾਧ ਸੰਗਤ ਚ, ਇਸ ਵਾਸਤੇ ਬੁੱਧ ਸਿੰਘ ਕਹਿਣ ਲੱਗ ਪਏ। ਤੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਰੰਗੂਨ ਤੋਂ ਹੁਕਮ ਭੇਜਿਆ ਵੀ ਅੱਜ ਤੋਂ ਲੈ ਕੇ ਇਹਨੂੰ ਹਰੀ ਸਿੰਘ ਆਖਣਾ, ਕਿਉਂਕਿ ਇਸ ਨੇ ਸਿੱਖੀ ਨੂੰ ਉਸ ਮੁਸੀਬਤ ਦੇ ਵਿੱਚ ਹਰੀ ਰੱਖਿਆ ਸਾਧ ਸੰਗਤ ਜੀ। ਇਹ ਕਦੋਂ ਪਤਾ ਲੱਗਾ ਲੋਕਾਂ ਨੂੰ, ਉਦੋਂ 50-60 ਸਾਲ ਬਾਅਦ ਸਾਧ ਸੰਗਤ ਚ ਫਿਰ ਪਤਾ ਲੱਗਾ ਗੁਰੂ ਦੇ ਪਿਆਰਿਓ। ਇਸ ਵਾਸਤੇ ਬਾਬਾ ਬੈਂਕਾ ਜੀ ਨੂੰ ਇਹ ਬਾਲਮੀਕ ਦਾ ਖਿਤਾਬ ਦਿੱਤਾ ਗਿਆ ਗੁਰੂ ਦੇ ਪਿਆਰਿਓ। ਦਾਸ ਪ੍ਰਾਰਥਨਾ ਕਰਦਾ ਸੀ, ਇਹ ਕਿਹਦੀ ਕਿਰਪਾ, ਇਹ ਨਾਮ ਦੀ ਕਿਰਪਾ ਜੇ ਸਾਧ ਸੰਗਤ ਚ। ਇਸ ਵਾਸਤੇ ਸਾਧੂ ਸੰਤ ਮਹਾਤਮਾ ਗੁਰੂ ਪੀਰ ਕਿਰਪਾ ਕਰਦੇ ਨੇ ਭਾਈ ਸਾਧ ਸੰਗਤ ਜੀ, सतगुर का सिमरन करया करो, सतगुर का नाम जपया करो, जिदे नाल आपां आत्मिक सुख आत्मिक शांति मिलनी है। इस वास्ते सारे सज्जन परमेश्वर का सिमरन करो ते सरवणा करके सतगुर सच्चे पातशाह दा पावन पवित्र जस जिस तरह ग्रंथाकार जी बयान करनगे आप इस नूं सरवण करो।
कवण कवण गुणता के कहिए।
सतगुरु राम सिंह सच्चे पातशाह अनोक सिंह दी प्रथाए सारी मनुखता नु संकोच कर उपदेश कर देने पे साध संगत जी उस परमेश्वर दे गुणा नु याद ते करो साध संगत च। हजूर पातशाह कहंदे ने तेरे कवन कवन गुण कह कह गावा तू साहिब गुणी निदाना। तू ते खजाना गुणा दा साध संगत जी। दास ने आप दे च प्रार्थना कीती सी भई जेड़े उस अकाल पुरख दे गुण ने इन्हां अखां दी कीमत इन्हां कन्नां दी कीमत इस जुबान दी कीमत शरीर दी कीमत कदे वेखी जे सुनी कदे सात संगत च कदे हिसाब लाया इस गल दा। इस वास्ते उपदेश करदे ने भई उस अकाल पुरख दे केड़े केड़े गुणा नूं वेखिए।
अचरज निज मन में ही रहिए।
अचरज नहीं सात संगत जी, जितने मनुख ने सुभाव वखो वख ने सात संगत च, अचरज गल नहीं है। जितने सुभा ने उन्हां दे शरीर दे ढांचे वखो वख ने गुरु दे प्यारे हो, किन्ने को टप किन्ने को संचे ने भगवान दे कोल साध संगत च, किसे नूं किस तरह बनाता किसे नूं किस तरह बनाता, ए अचरज वाली गल है उस अकाल पुरख दी।
मानस जन्म अमोल कपायो।
ये जेड़ा मानस जन्म है बड़ा अमोल कपाया है। सतगुरु राम सिंह सच्चे पातशाह वेद ग्रंथ अपन उपदेश पे करदे ने
कौडी बदले मत गवायो।
ते जे इन्हां नूं आपां सजनो कौडी बदले भाव जिन्हां दी कख कीमत नहीं साध संगत च, कख कीमत इना विषया दी विकारा दी हेरा फेरी दी वाल छल दी ठगी चोरी यारी दी इन्हें कोई कीमत है साध संगत च। जे आपां इसे मनुखा दे नूं इसे मनुखा से नूं इसे पासे ला दिता ते फिर ए अखवाने पे आपां कौडी बदले गवाता साध संगत च, इहदा कौडी मुल नहीं पाया आपां गुरु दे प्यारे हो।
बारंग बार नए तन आवा।
सतगुरु राम सिंह सच्चे पातशाह मुखातब करदे ने साध संगत जी एड़ा मनुखा शरीर मिलिया ना ए बार बार नहीं मिलना गुरु दे प्यारे हो। इस वास्ते उस अकाल पुरख दा सिमरन करो नाम जपो।
छोड़े तै लागे पछतावा।
इस गल दा कदों पता लगेगा, कहिंदे ने आब ना भजस भजस कब भाई, आवै अंत ना भजया जाई, जो किछ करै सोई अब सार, फिर पछतावो ना पावो पार। सा संगत च हजूर पातशाह कहिंदे ने सजनो ऐ जेड़ा तुसी इस जोबन अवस्था दे विच ऐ जेड़ा तुसी तंदरुस्ती दे विच उस भगवान दा सिमरन कर सकदे हो बुढ़ेपे च होना नहीं। फिर सा संगत च जे बुढ़ेपा आ गया फिर कदों, जे बुढ़ेपा आ गया फिर कदों भगवान का सिमरन करोगे साध संगत, फिर हाय हाय जी आवाज अंदरों निकल जाए गुरु के प्यारे हो। इस वास्ते कहिंदे ने फिर आपनूं पछोताना पवेगा।
स्वास स्वास तिस प्रभ को त्यावो।
जितने भी आप गुरबाणी पढ़ोगे इतिहास नूं पढ़ोगे दास ने बेनती कर दिती है भी ये जिहड़ी आपनूं मनुखा दे मिली है ये सालां दे हिसाब दे नाल नहीं मिली, ये महीनियां दे हिसाब दे नाल नहीं मिली, ए आपां नूं दिनां दे हिसाब दे नाल नहीं मिली, ए आपां नूं घंटियां दे हिसाब नाल नहीं मिली, ए आपां नूं सवासां दे हिसाब नाल मिली है साध संगत च। इस वास्ते साधु संत महात्मा गुरु पीर कहिंदे ने भाई स्वास स्वास सिमरन करिया करो साध संगत च। तुसी गुरबाणी पढ़ दो सास सास सिमरो गोबिंद मन अंतर की उतरा चिंद। इस वास्ते हजूर पातशाह कहंदे ने भाई स्वास स्वास दा सिमरन करो।
दुए लोकन के सुख जे चाहो।
जे तुसी दोवें लोकां दे सुखां दी प्राप्ति करनी चाहुंदे हो।
चार पदार्थ जे जे चाहिए।
धर्म अर्थ काम मोख ए चार पदार्थ ने गुरु दे प्यारियो, इन्हां चौहां पदार्थ जे तुहानू जरूरत है चाहिदे हन
परमेश्वर से मांग
ओ सारे परमेश्वर दे अपने पास ने साध संगत च। पर सजनो प्राप्त किस तरह होणगे, ओदे नाल प्यार करन दे नाल, ओदे नाल प्रीत करन दे नाल, ओदी आराधना करन नाल साध संगत च। हजूर पातशाह ने इस तरह लिखा कहिंदे ने ठाकुर कर तल धरिया। ओह जिहड़ा ठाकुर है ना उहने सारियां पदार्थ चीजां ने अपने तली ते रखियां ने। शंकावद कहिंदा जी इह क्यों, ਮਹਾਤਮਾ ਕਹਿੰਦੇ ਨੇ ਇਸ ਵਾਸਤੇ ਰੱਖੀਆਂ ਨੇ ਭਾਈ ਜੇ ਕੋ ਉਹਦਾ ਸੇਵਕ ਮੰਗੇ ਨਾ ਤੇ ਜੇਬ ਚੁੱਕਣ ਲੱਗਾ ਦੇਰ ਲੱਗੇਗੀ ਤੇ ਜੇ ਹੱਥ ਪੋ ਤੂੰ ਫੜਾ ਦੇਗਾ ਸਾਧ ਸੰਗਤ ਚ। ਇਸ ਵਾਸਤੇ ਮਹਾਤਮਾ ਕਹਿੰਦੇ ਨੇ ਜੇ ਤੁਹਾਨੂੰ ਚਾਰੇ ਪਦਾਰਥਾਂ ਦੀ ਜ਼ਰੂਰਤ ਹੈ ਉਸ ਠਾਕਰ ਦੇ ਕੋਲੋਂ ਭਗਵਾਨ ਦੇ ਕੋਲੋਂ ਮੰਗ ਲਵੋ
ਤਾਂ ਕੋ ਦੇ ਤਨ ਲਾਗੇ ਬਾਰਾ।
ਉਹਨੂੰ ਦੇਣ ਲੱਗਿਆ ਨਾ ਤੀ ਜਿੰਨੀ ਦੇਰ ਨੀ ਲੱਗਦੀ ਉਦੋਂ ਹੀ ਦੇ ਦਿੰਦਾ ਹੈ।
ਐਸਾ ਪ੍ਰਭ ਕੀਓ ਮਨੋ ਬਿਸਾਰਾ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਉਸ ਭਗਵਾਨ ਦੇ ਵਿਚ ਉਸ ਅਕਾਲ ਪੁਰਖ ਦੇ ਵਿਚ ਇੰਨੀਆਂ ਸਿਫਤਾਂ ਨੇ ਇੰਨੇ ਗੁਣ ਨੇ ਉਹਨੂੰ ਕਿਉਂ ਵਿਸਾਰਦੇ ਹੋ।
ਜੇ ਜੇ ਅਨਦਰ ਪੈ ਸਵਾਲੀ
ਜਿਹੜੇ ਵੀ ਉਸ ਅਕਾਲ ਪੁਰਖ ਦਾ ਸਿਮਰਨ ਨਾ ਕੀਤਾ ਨਾਮ ਨਾ ਜਪਿਆ
ਲੋਕ ਪਰਲੋਕ ਗਏ ਕਰ ਖਾਲੀ
ਉਹਨਾਂ ਦਾ ਲੋਕ ਵੀ ਤੁਹਾਡਾ ਪਰਲੋਕ ਹੀ ਖਰਾਬ ਹੋ ਗਿਆ।
ਸਰਬ ਮਨੋਰਥ ਜੇ ਕੋ ਚਾਹੇ
ਇਸ ਵਾਸਤੇ ਜਿਸ ਨੂੰ ਸਾਰੇ ਪਦਾਰਥਾਂ ਦੀ ਜ਼ਰੂਰਤ ਹੈ
ਗੁਰ ਪਰਮੇਸ਼ਰ ਸੰਤ ਸਲਾਹੇ
ਉਹ ਗੁਰੂ ਪਰਮੇਸ਼ਰ ਤੇ ਸੰਤਾਂ ਮਹਾਤਮਾ ਦੀ ਵਡਿਆਈ ਕਰੋ ਉਸ ਪਰਮੇਸ਼ਰ ਅਕਾਲ ਪੁਰਖ ਦੀ ਵਡਿਆਈ ਕਰੋ ਸਿਫਤ ਕਰੋ
ਆਦਿ ਗ੍ਰੰਥ ਮੈਂ ਇਮ ਗੁਰਬਾਣੀ।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਸ ਜਦੋਂ ਤੁਸੀਂ ਆਦਿ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਪੜੋਗੇ ਸੁਣੋਗੇ
ਸਿੱਖਣ ਹੀ ਪ੍ਰਭ ਆਕ ਵਖਾਣੀ
ਜਿਹੜੀ ਕਿ ਸਿੱਖਾਂ ਦੇ ਲੋਕ ਤੇ ਪ੍ਰਲੋਕ ਨੂੰ ਭਲਾ ਕਰਨ ਦੇ ਵਾਸਤੇ ਉਹਨਾਂ ਨੂੰ ਰਾਹ ਵਿਖਾਉਣ ਦੇ ਵਾਸਤੇ ਸੱਚੇ ਪਾਤਸ਼ਾਹ ਨੇ ਉਚਾਰਨ ਕੀਤੀ ਹੈ।
ਦੈਨ ਹਾਰ ਸਦ ਜੀਵਨ ਹਾਰਾ
ਉਹ ਜਿਹੜਾ ਕਿ ਦੈਨ ਹਾਰ ਅਕਾਲ ਪੁਰਖ ਇਸ ਸੰਸਾਰ ਤੇ ਪੈਦਾ ਕਰਨ ਵਾਲਾ ਹੈ ਉਹ ਸਾਰਾ ਦੇਣ ਵਾਲਾ ਹੈ ਵੇਖਣ ਵਾਲਾ ਹੈ।
ਮਨ ਮੂਰਖ ਕਿਉਂ ਤਾਂ ਬਿਸਾਰਾ
ਬੜਾ ਗੁਰਬਾਣੀ ਦੇ ਵਿਚ ਨਾ ਮੈਂ ਅਰਜ ਕੀਤੀ ਸੀ ਤੁਹਾਡੇ ਚੰਨ ਦੇ ਵਿਚ ਪਿਆ ਭਈ ਗੁਰਬਾਣੀ ਦੇ ਵਿਚ ਨਾ ਬੜੇ ਢੰਗ ਢੰਗ ਨਾਲ ਮਨੁੱਖ ਨੂੰ ਸਮਝਾਉਣ ਦਾ ਯਤਨ ਕੀਤਾ ਅਥਵਾ ਗੁਰਬਾਣੀ ਦੇ ਵਿਚ ਇਸ ਮਨੁੱਖ ਨੂੰ ਗਾਲਾਂ ਕੱਢਣ ਤੱਕ ਵੀ ਆਖਿਆ ਗਿਆ ਸਾਧ ਸੰਗਤ ਚ ਗਾਲਾਂ ਵੀ ਕੱਢੀਆਂ ਨੇ ਗੁਰਬਾਣੀ ਚ ਗੁਰੂ ਦੇ ਪਿਆਰਿਓ ਪਰ ਸੰਸਾਰ ਦੇ ਲੋਕਾਂ ਦੀਆਂ ਗਾਲਾਂ ਕੁਛ ਹੋਰ ਪੱਧਰ ਦੀਆਂ ਨੇ ਗੁਰਬਾਣੀ ਦੀਆਂ ਗਾਲਾਂ ਕੁਛ ਹੋਰ ਪੱਧਰ ਦੀਆਂ ਨੇ ਸਾਧ ਸੰਗਤ ਚ ਤੁਸੀਂ ਪੜ੍ਹਦੇ ਹੋ ਨਾ ਗੁਰਬਾਣੀ ਨੂੰ ਬਾਬਾ ਫਰੀਦ ਕਹਿੰਦਾ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਇਹਨੂੰ ਤੁਸੀਂ ਕੀ ਆਖੋਗੇ ਸਾਧ ਸੰਗਤ ਚ ਕਿਸ ਨੂੰ ਜਾ ਕੇ ਵਿਖਾਓ ਕਿਸੇ ਨੂੰ ਗੁਰਬਾਣੀ ਨੇ ਕਹਿਤਾ ਗੁਰੂ ਦੇ ਪਿਆਰੇ ਉਹ ਕੁੱਤਿਆ ਇਹ ਤੇ ਚੰਗੀ ਗੱਲ ਨਹੀਂ ਕਾਬੀ ਚੱਲਦਾ ਆ ਪੰਜੇ ਵਕਤ ਮਸੀਤ ਉਹ ਤੂੰ ਪੰਜਾਂ ਵੇਲਿਆਂ ਚ ਕਿਸੇ ਵੇਲੇ ਵੀ ਤੂੰ ਮਸੀਤ ਚ ਨੀ ਚੱਲ ਕੇ ਆਉਂਦਾ ਕਿਸ ਨੂੰ ਆਖੋ ਕੁੱਤਾ ਸਾਧ ਸੰਗਤ ਚ ਇਸੇ ਤਰ੍ਹਾਂ ਕਹਿੰਦੇ ਨੇ ਦੈਣ ਹਾਰ ਸਦ ਜੀਵਨ ਹਾਰਾ ਤੇ ਮਨ ਮੂਰਖ ਕਿਸ ਨੂੰ ਆਖੋ ਮੂਰਖ ਸਾਧ ਸੰਗਤ ਚ ਕੌਣ ਬਰਦਾਸ਼ਤ ਕਰੇਗਾ। ਇਸ ਵਾਸਤੇ ਹਜ਼ੂਰ ਪਾਤਸ਼ਾਹ ਨੇ ਇਹਨਾਂ ਮਨੁੱਖੀ ਮਨਾਂ ਨੂੰ ਸਮਝਾਉਣ ਦੇ ਵਾਸਤੇ ਇੱਕ ਮੂਰਖ ਦਾ ਬੇਸਮਝ ਦਾ ਵੀ ਖਿਤਾਬ ਦਿੱਤਾ ਸਾਧ ਸੰਗਤ ਚ। ਮੂਰਖ ਕਈ ਤਰ੍ਹਾਂ ਤਰ੍ਹਾਂ ਦੇ ਮੂਰਖ ਨੇ ਸਾਧ ਸੰਗਤ ਚ। ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ ਸ਼ਾਸਤਰ ਵੇਦਾਂ ਨੂੰ ਪੜੋਗੇ ਗੁਰਬਾਣੀ ਦੇ ਵਿੱਚ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਹਵਾਰਾ ਗਾਹਵਾਰ। ਜਿਹੜਾ ਬੋਲ ਵਿਗਾੜ ਪੁਰਸ਼ ਹੈ ਸਾਧ ਸੰਗਤ ਚ ਬੋਲੀ ਨਾਲ ਵਿਗਾੜ ਪਾ ਲੈਂਦਾ ਹਜ਼ੂਰ ਪਾਤਸ਼ਾਹ ਨੂੰ ਵੀ ਮੂਰਖ ਦਾ ਖਿਤਾਬ ਦਿੱਤਾ ਗੁਰੂ ਦੇ ਪਿਆਰਿਓ। ਕਹਿੰਦੇ ਨੇ ਕਹਿ ਕਬੀਰ ਚੇਤਾ ਨਹੀਂ ਮੂਰਖ ਮੁਗਧ ਗੁਵਾਰ। ਭਾਵ ਖਿਮਾ ਰੱਖਣਾ ਜਿਹੜੇ ਵੀ ਉਸ ਭਗਵਾਨ ਦਾ ਸਿਮਰਨ ਨਹੀਂ ਕਰਦੇ ਨਾਮ ਨਹੀਂ ਜਪਦੇ ਗੁਰੂ ਨਾਲ ਨਹੀਂ ਜੁੜਦੇ ਭਾਵੇਂ ਉਹ MA BA ਦੀਆਂ ਤਲੀਮਾਂ ਪ੍ਰਾਪਤ ਕੀਤੀਆਂ ਨੇ ਆਪਣੇ ਨੂੰ ਬੜੇ ਵੱਡੇ ਸਰਦਾਰ ਅਹੁਦੇਦਾਰ ਕਹਿੰਦੇ ਨੇ ਗੁਰਬਾਣੀ ਚ ਉਹਨਾਂ ਨੂੰ ਮੂਰਖ ਦਾ ਖਿਤਾਬ ਦੇ ਦਿੱਤਾ ਸਾਧ ਸੰਗਤ ਚ ਜਿਹੜੇ ਭਗਵਾਨ ਦੇ ਨਾਮ ਤੋਂ ਬੇਮੁੱਖ ਨੇ ਗੁਰੂ ਦੇ ਪਿਆਰੇ। ਕਹਿ ਕਬੀਰ ਚੇਤਾ ਨਹੀਂ ਉਹ ਮੂਰਖਾ ਉਹ ਮੁਗਧਾ ਉਹ ਗੁਵਾਰਾ ਕਹਿਤਾ ਸਾਧ ਸੰਗਤ ਚ। ਫੇਰ ਮੈਂ ਮੂਰਖ ਦੀ ਵਣਗੀ ਦੱਸਣਾ ਪਾ ਤੁਹਾਨੂੰ ਸਾਧ ਸੰਗਤ ਚ। ਤੁਸੀਂ ਗੁਰਬਾਣੀ ਪੜੋਗੇ ਕਹਿੰਦੇ ਨੇ ਮਾਇਆ ਕਾਰਨ ਧਾਵ ਹੀ ਮੂਰਖ ਲੋਕ ਅਜਾਣ। ਜਿਨ੍ਹਾਂ ਨੇ ਆਪਣਾ ਦੀਨ ਵੀ ਤੇ ਇਮਾਨ ਹੀ ਛੱਡ ਕੇ ਸਿਰਫ ਮਾਇਆ ਮੁੱਖ ਰੱਖ ਲਈ ਸਾ ਸੀ ਮਾਇਆ ਮੇਰੀ ਮਾਂ ਹੈ ਮਾਇਆ ਹੀ ਮੇਰਾ ਪਿਓ ਹੈ ਮਾਇਆ ਹੀ ਮੇਰੀ ਇਸਤਰੀ ਹੈ ਮਾਇਆ ਹੀ ਮੇਰੇ ਸੰਬੰਧੀ ਨੇ ਕੱਖ ਵੀ ਨਹੀਂ ਸਮਝੋ ਹੋਰ ਭਗਵਾਨ ਜਾਤੇ ਕੋਈ ਨਹੀਂ ਸਾਧ ਸੰਗਤ ਚ। ਮੂਰਖ ਸਭ ਗੁਰੂ ਦੇ ਪਿਆਰੇ ਉਹ ਭਾਵੇਂ ਆਪਣੇ ਬੜਾ ਵੱਡਾ ਸਮਝੇ ਪਿਆ ਗੁਰਬਾਣੀ ਨੇ ਕਹਿਤਾ ਮੂਰਖ ਸਾਧ ਸੰਗਤ ਚ। ਇੱਥੇ ਹੀ ਨਹੀਂ ਕਹਿੰਦੇ ਨੇ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਕਿਤਨੀ ਕਮਾਲ ਹੈ MA BA ਦੀਆਂ ਡਿਗਰੀਆਂ ਪ੍ਰਾਪਤ ਕਰ ਲਈਆਂ ਨੇ ਰਾਗੀ ਢਾਡੀ ਗੁਣੀ ਗਿਆਨੀ ਪ੍ਰਚਾਰਕ ਬਣ ਗਿਆ ਤੇ ਜੇ ਮਨ ਚ ਹੰਕਾਰ ਆ ਗਿਆ ਤੇ ਮੂਰਖ ਬਣ ਗਿਆ ਸਾਧ ਸੰਗਤ ਚ। ਮੂਰਖ ਦਾ ਖਿਤਾਬ ਮਿਲ ਗਿਆ ਗੁਰੂ ਦੇ ਪਿਆਰੇ। ਸ਼ਾਸਤਰ ਕਹਿੰਦਾ ਦਿਜ ਪ੍ਰਸੰਨ ਖੀਰਾਦ ਕਰ ਮੋਰ ਮੋਦ ਕਨ ਬੈਨ ਸੰਤ ਸੁਖੀ ਪਰ ਹਿਤ ਵਿਖੇ ਸੱਠ ਪਰ ਵਿਪਤਾ ਚੈਨ। ਸਾਧ ਸੰਗਤ ਚ ਕਹਿੰਦੇ ਨੇ ਬ੍ਰਾਹਮਣ ਕਦੋਂ ਪ੍ਰਸੰਨ ਹੁੰਦੇ ਨੇ? ਖੀਰ ਖਾਣ ਕਰਕੇ ਸਾਧਸੰਗ ਚ। ਬ੍ਰਹਮ ਦਿਜ ਪ੍ਰਸੰਨ ਮੋਰ ਮੋਦ ਕਹਨ ਬੈਨ। ਮੋਰ ਕਦੋਂ ਪ੍ਰਸੰਨ ਹੁੰਦਾ? ਮੋਰ ਪ੍ਰਸੰਨ ਹੁੰਦਾ ਜਦੋਂ ਬੂੰਦਾ ਬਾਂਦੀ ਹੁੰਦੀ ਹੋਵੇ, ਠੰਡੀ ਠੰਡੀ ਬਾਰਿਸ਼ ਬਰਸਦੀ ਹੋਵੇ, ਠੰਡੀ ਠੰਡੀ ਹਵਾ ਚੱਲਦੀ ਹੋਵੇ, ਬੂੰਦਾ ਬਾਂਦੀ ਹੁੰਦੀ, ਫਿਰ ਮੋਰ ਕਿਲਕਾਰਾਂ ਪਾਉਂਦਾ ਸਾਧਸੰਗ ਜੀ, ਪ੍ਰਸੰਨ ਹੁੰਦਾ ਗੁਰੂ ਦੇ ਪਿਆਰਿਓ। ਸੰਤ ਸੁਖੀ ਪਰ ਹਿਤ ਵਿਖੇ। ਸੰਤ ਆਤਮਾ ਕਦੋਂ ਪ੍ਰਸੰਨ ਹੁੰਦੀ ਹੈ? ਜਦੋਂ ਕਿਸੇ ਨੂੰ ਭਾਗ ਲੱਗ ਜਾਏ ਨਾ ਤੇ ਉਹਨੂੰ ਸੁਣ ਕੇ ਖੁਸ਼ ਹੁੰਦਾ, ਉਹ ਸੰਤ ਆਤਮਾ ਸਾਧਸੰਗ ਚ। ਇਹ ਸ਼ੁਕਰ ਹੈ ਇਹਨੂੰ ਭਗਵਾਨ ਨੇ ਭਾਗ ਲਾਇਆ, ਇਹਦਾ ਕੰਮ ਬਣਿਆ, ਇਹਦਾ ਕੰਮ ਰਾਸ ਹੋਇਆ। ਜਿਹੜੇ ਇਸ ਗੱਲ ਤੇ ਸੁਣ ਕੇ ਪ੍ਰਸੰਨ ਹੁੰਦੇ ਨੇ ਸੰਤ ਆਤਮਾ ਸਾਧਸੰਗ। ਕਹਿੰਦੇ ਨੇ ਸੱਠ ਪਰ ਵਿਪਤਾ ਚੈਨ। ਕਿਸੇ ਤੇ ਮੁਸੀਬਤ ਬਣਦੀ ਹੈ, ਕਿਸੇ ਤੇ ਦੁੱਖ ਬਣਦਾ, ਕਿਸੇ ਦਾ ਨੁਕਸਾਨ ਹੁੰਦਾ, ਜਿਹੜਾ ਖੁਸ਼ ਹੁੰਦਾ ਨਾ, ਗ੍ਰੰਥਾਕਾਰ ਨੂੰ ਮੂਰਖ ਕਹਿੰਦਾ ਪਿਆ ਸਾਧਸੰਗ ਚ। ਭਾਵੇਂ ਬੜਾ ਪੜ੍ਹਿਆ ਲਿਖਿਆ, ਬੜਾ ਬੁੱਧਵਾਨ ਹੈ, ਬੜਾ ਗਿਆਨੀ ਹੈ, ਪਰ ਜਿਹੜਾ ਕਿਸੇ ਦੇ ਦੁੱਖ ਤੇ, ਕਿਸੇ ਦੀ ਮੁਸੀਬਤ ਤੇ, ਕਿਸੇ ਦੇ ਨੁਕਸਾਨ ਤੇ ਖੁਸ਼ੀ ਹੁੰਦਾ, ਉਹ ਮੂਰਖ ਦਾ ਖਿਤਾਬ ਹੈ ਸਾਧਸੰਗ ਚ। ਮੂਰਖ ਹੈ ਗੁਰੂ ਦੇ ਪਿਆਰੇ। ਮੈਂ ਮੂਰਖ ਦੀ ਵਣਗੀ ਦਿੰਦਾ ਪਿਆ ਤੁਹਾਨੂੰ। ਕਹਿੰਦੇ ਨੇ ਖੋਟਾ ਬਿਨਾਂ ਬੁਲਾਇਆ ਜੇ ਬੋਲ ਪੈਣਾ, ਗੱਲਾਂ ਕਰਦਿਆਂ ਦੇ ਕੋਲ ਜਾਵਣਾ ਜੇ। ਦੋ ਸੱਜਣ ਗੱਲਾਂ ਕਰਦੇ ਹੋਣ, ਉਹਨਾਂ ਨੇ ਬੁਲਾਇਆ ਤੇ ਆਪਣੇ ਆਪ ਜਾ ਕੇ ਦਾਖਲ ਦੇ ਦਿੱਤਾ, ਮੂਰਖ ਹੈ ਸਾਧਸੰਗ ਚ। ਦੋ ਗੱਲਾਂ ਸੱਜਣ ਕਰਦੇ ਨੇ, ਬੁਲਾਇਆ ਨਹੀਂ, ਆਪਣੇ ਆਪ ਚਲਾ ਗਿਆ, ਮੂਰਖ ਹੈ ਸਾਧਸੰਗ ਚ। ਕਹਿੰਦੇ ਨੇ ਖੋਟਾ ਬਿਨਾਂ ਬੁਲਾਇਆ ਜੇ ਬੋਲ ਪੈਣਾ, ਗੱਲਾਂ ਕਰਦਿਆਂ ਦੇ ਕੋਲ ਜਾਵਣਾ ਜੇ। ਖੋਟਾ ਮੂਰਖਾਂ ਦਾ ਹਾਸਾ ਸਮਝ ਲਓ, ਖੋਟਾ ਸੱਪ ਨੂੰ ਬਗਲ ਦਬਾਵਣਾ ਜੇ। ਬਗੈਰ ਕਿਸੇ ਕਾਰਨ ਤੋਂ ਹੱਸੀ ਜਾਣਾ ਸਾਧਸੰਗ ਚ। ਬੜੇ ਜੇ ਬੰਦੇ ਇਸ ਤਰ੍ਹਾਂ ਦੇ ਸੰਸਾਰ ਦੇ ਵਿੱਚ ਐਵੇਂ ਹੱਸੀ ਜਾਂਦੇ ਨੇ, ਮੂਰਖ ਦੀ ਨਿਸ਼ਾਨੀ ਹੈ ਗੁਰੂ ਦੇ ਪਿਆਰੇ। ਖੋਟਾ ਆਮਦੋਂ ਵੱਧ ਕੇ ਖਰਚ ਕਰਨਾ, ਕਰਜ਼ਾ ਚੁੱਕ ਮਕਾਨ ਬਣਾਵਣਾ ਜੇ। ਭਾਵ ਆਪਣੀ ਆਮਦੋਂ ਜ਼ਿਆਦਾ ਖਰਚ ਕਰਨਾ, ਸ਼ਾਸਤਰ ਕਹਿੰਦਾ ਮੂਰਖ ਹੈ ਸਾਧਸੰਗ ਚ। ਜਿਹੜਾ ਆਪਣਾ ਆਪਣੇ ਚਾਦਰ ਵੇਖ ਕੇ ਪੈ ਰਹੇ ਨਾ ਪਸਾਰਦਾ, ਉਹ ਵੀ ਮੂਰਖ ਹੈ ਗੁਰੂ ਦੇ ਪਿਆਰੇ। ਕਹਿੰਦੇ ਨੇ ਬਹੁਤ ਬੋਲਣਾ ਬਹੁਤ ਹੀ ਚੁੱਪ ਰਹਿਣਾ, ਖੋਟਾ ਭੁੱਖ ਕੋ ਵੱਧ ਕੇ ਖਾਵਣਾ ਜੇ। ਅੰਤ ਦਾ ਜੇ ਬੋਲਣਾ ਤੇ ਬੋਲੀ ਜਾਣਾ ਸਾਧਸੰਗ ਚ, ਜੇ ਚੁੱਪ ਰਹਿਣ ਤੇ ਚੁੱਪ ਹੀ ਰਹਿਣਾ, ਮੂਰਖ ਦੀ ਨਿਸ਼ਾਨੀ ਹੈ ਸਾਧਸੰਗ ਚ। ਜਦੋਂ ਭੁੱਖ ਲੱਗੀ ਜਾਣਾ, ਪਹਿਲਾਂ ਤਾਂ ਖਾਈ ਜਾਣਾ ਸਾਧਸੰਗ ਜੀ, ਖਾਈ ਜਾਣਾ। ਜਦੋਂ ਖਾਈ ਜਾਂਦਾ ਫਿਰ ਢਿੱਡ ਤੱਤ ਪੈਣਾ, ਬੜਾ ਖਾ ਬੈਠੇ, ਕਿੰਨੀ ਆਖੇ ਤੈਨੂੰ ਖਾ ਸਾਧਸੰਗ ਚ, ਉਦੋਂ ਪਹਿਲਾਂ ਤੂੰ ਸੰਕੋਚ ਨਾ ਖਾ ਗੁਰੂ ਦੇ ਪਿਆਰੇ। ਕਹਿੰਦੇ ਨੇ ਜਿਹੜਾ ਭੁੱਖ ਤੋਂ ਵੱਧ ਕੇ ਖਾਂਦਾ, ਮੂਰਖ ਦੀ ਨਿਸ਼ਾਨੀ ਹੈ ਸਾਧਸੰਗ ਚ। ਜੋਰਾ ਵਰ ਦੇ ਨਾਲ ਵਿਗਾੜ ਖੋਟਾ ਤੇ ਮਾੜੇ ਤੇ ਹੱਥ ਉਠਾਵਣਾ ਜੇ। ਜੇ ਕੋਈ ਆਪਣਾ ਜੋਰਾਵਰ ਹੈ ਨਾ ਤੇ ਨਾਲ ਵਿਗਾੜ, ਜੋਰਾਵਰ ਦੇ ਨਾਲ ਕਦੇ ਵਿਗਾੜ ਨਾ ਪਾਓ ਸਾਧਸੰਗ ਚ। ਜਿਹੜਾ ਮਾੜਾ ਉਹਨੂੰ ਦਬਕਾਓ ਕਦੇ ਨਾ ਸਾਧਸੰਗ ਚ, ਜਿਹੜਾ ਉਹਨੂੰ ਦਬਕਾਉਂਦਾ ਮਾੜੇ ਨੂੰ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਰਾਪਾਰ ਬ੍ਰਹਮ ਸਾਗਰ ਮੇ ਸਾੜੀ ਸਾਧਸੰਗ ਚ। ਭਾਵ ਜਿਹੜਾ ਕਮਜ਼ੋਰ ਵੇਖ ਕੇ, ਉਹਨੂੰ ਨਿਰਬਲ ਵੇਖ ਕੇ, ਐਵੇਂ ਤੋਂ ਰੋਹ ਪਾਈ ਜਾਂਦਾ ਪਿਆ ਗੁਰੂ ਦੇ ਪਿਆਰੇ। ਇਹ ਵੀ ਗ੍ਰੰਥਾਕਾਰੀ ਦਾ ਮੂਰਖ ਦੀ ਨਿਸ਼ਾਨੀ ਹੈ ਸਾਧਸੰਗ ਜੀ। ਕਹਿੰਦੇ ਨੇ ਬਿਨਾਂ ਸੋਚੇ ਸਮਝੇ ਕੋਈ ਕੰਮ ਕਰਨਾ ਤੇ ਆਪਣੇ ਯਾਰ ਨੂੰ ਘਰ ਲਿਆਵਣਾ ਜੇ। ਬਗੈਰ ਸੋਚੇ ਸਮਝ ਤੋਂ ਐਵੇਂ ਕੰਮ ਕਰੀ ਜਾਣੇ, ਬੋਲੀ ਜਾਣਾ ਸਾਧਸੰਗ ਚ। ਜਿਹੜਾ ਆਪਣਾ ਸੱਜਣ ਮਿੱਤਰ ਹੈ, ਬਗੈਰ ਮਤਲਬ ਤੋਂ ਕਿਸੇ ਨੂੰ ਆਪਣੇ ਘਰ ਨਾ ਲਿਆਓ ਸਾਧਸੰਗ ਚ। ਇਹ ਸ਼ਾਸਤਰ ਦੀ ਨਿਸ਼ਾਨੀਆਂ ਨੇ ਗੁਰੂ ਦੇ ਪਿਆਰੇ। ਕਹਿੰਦਾ ਖੋਟਾ ਫੁੱਲਣਾ ਕਿਸੇ ਦੇ ਐਬ ਤੇ ਆਪਣੇ ਤਾਂ ਹੀ ਛੁਪਾਵਣਾ ਜੇ। ਅਗਲੇ ਦੇ ਐਬ ਵੇਖੀਆਂ ਤੇ ਆਪਣੇ ਛੁਪਾ ਕੇ ਰੱਖਣੇ ਸਾਧਸੰਗ ਚ, ਅਗਲੇ ਦੇ ਐਬ ਵੀ ਕੱਢੀ ਜਾਣੇ, ਇਹ ਵੀ ਬੇਸਮਝੀ ਦੀ ਗੱਲ ਹੈ। ਸੱਜਣੋ ਜਿਹੜੇ ਆਪਣੇ ਗੁਣ ਕਰੀ ਜਾਣੇ, ਇਹ ਵੀ ਕੋਈ ਸਿਆਣਪ ਦੀ ਗੱਲ ਨਹੀਂ ਸਾਧਸੰਗ ਚ। ਇਸ ਵਾਸਤੇ ਇਹਨਾਂ ਗੱਲਾਂ ਨੂੰ ਸਿੱਖਣ ਦੇ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਇੰਨੀ ਕਿਸਮ ਦੇ ਸੰਸਾਰ ਤੇ ਮੂਰਖ ਨੇ ਸਾਧਸੰਗ ਚ। ਇੱਕ ਤੁਹਾਨੂੰ ਮਿਸਾਲ ਦੇਣਾ ਸੱਜਣੋ, ਦੋ ਚਾਰ ਮਿੰਟ ਦੇ ਵਿੱਚ। ਇੱਕ ਬਾਦਸ਼ਾਹ, ਉਹਨੇ ਆਪਣੇ ਸਾਰੇ ਵਜ਼ੀਰ ਮੰਤਰੀ ਇਕੱਠੇ ਕਰਦੇ, ਉਹਨਾਂ ਨੂੰ ਕਹਿੰਦਾ ਮੇਰੇ ਵਜ਼ੀਰੋ ਤੇ ਮੰਤਰੀਓ, ਕੋਈ ਸੰਸਾਰ ਦੀ ਐਸੀ ਚੀਜ਼ ਹੈ ਜਿਹੜੇ ਮੇਰੇ ਦਰਬਾਰ ਵਿੱਚ ਨਾ ਹੋਵੇ? ਮੈਂ ਰਾਜਾ ਵਾਂ। ਸਾਰੇ ਵਜ਼ੀਰ ਮੰਤਰੀ ਲੱਗ ਪਏ ਸੋਚਣ, ਸੋਚ ਸੋਚ ਕੇ ਵਿਚਾਰ ਵਿੱਚ ਕਹਿੰਦੇ ਰਾਜਨ, ਹੋਰ ਤੇ ਸਾਰੇ ਪਦਾਰਥ ਤੇਰੇ ਦਰਬਾਰ ਚ ਮਿਲਦੇ ਨੇ, ਪਰ ਇੱਕ ਮੂਰਖ ਨੀ ਤੇਰੇ ਦਰਬਾਰ ਚ ਸਾਧਸੰਗ ਚ। ਕਹਿੰਦਾ ਮੂਰਖ ਲਿਆਓ ਫਿਰ, ਮੇਰੇ ਦਰਬਾਰ ਚ ਐਸੀ ਕੋਈ ਚੀਜ਼ ਨੀ ਜਿਹੜੀ ਕਿ ਦੁਨੀਆਂ ਦੀ ਚੀਜ਼ ਹੋਣੀ ਨੀ ਚਾਹੀਦੀ, ਸਭ ਹੋਣੀ ਚਾਹੀਦੀ ਸਾਧਸੰਗ ਚ। ਹੁਣ ਮੂਰਖ ਲੱਭਣ ਲੱਗੇ ਗੁਰੂ ਦੇ ਪਿਆਰਿਓ, ਛੱਡ ਦਿੱਤੇ ਦੂਰ ਦੂਰ ਤੱਕ ਦੂਤ, ਲੱਭਦੇ ਭਾਲ ਕਰਦੇ ਕਰਦੇ ਇੱਕ ਐਸੀ ਜਗ੍ਹਾ ਤੇ ਅੱਪੜ ਗਏ ਜਿੱਥੇ ਕਿ ਇੱਕ ਮਨੁੱਖ ਟਾਹਣੀ ਘੱਟਦਾ ਸੀ ਪਿਆ। ਜਿਸ ਟਾਹਣੀ ਨੂੰ ਜੇ ਘੱਟਦਾ ਨਾ ਪਿਆ, ਉਹਦੀਆਂ ਸ਼ਾਖਾਂ ਦੇ ਵੱਲ ਆ ਬੈਠਾ ਤੇ ਮੁੱਢ ਨੂੰ ਕੱਟੀ ਜਾਂਦਾ ਪਿਆ। ਉਹ ਕਹਿੰਦੇ ਨੇ ਗੁਰਮੁਖਾ, ਉਹ ਜਿਸ ਟਾਹਣੀ ਨੂੰ ਤੂੰ ਕੱਟਣਾ ਪਏ ਇਹਦੇ ਉੱਤੇ ਤੂੰ ਆਪ ਬੈਠਾ। ਜਦੋਂ ਇਹ ਟਾਹਣੀ ਕੱਟੀ ਗਈ ਤੂੰ ਥੱਲੇ ਡਿੱਗ ਪੈਣਾ, ਕੋਈ ਚੋਟ ਵੱਜੇਗੀ, ਤਕਲੀਫ ਹੋ ਗਈ। ਆਂਦਾ ਤੁਹਾਨੂੰ ਕੀ ਤਕਲੀਫ, ਤੁਸੀਂ ਤੁਰੇ ਜਾਓ ਰਾਏ ਰਾਏ, ਤੁਹਾਨੂੰ ਕੀ ਤਕਲੀਫ ਹੈ। ਕਹਿੰਦੇ ਨੇ ਇਹਦੋਂ ਵੱਡਾ ਮੂਰਖ ਲੱਭਣਾ ਕੋਈ ਨੀ ਸਾਧ ਸੰਗਤ ਚ। ਕਹਿੰਦੇ ਨੇ ਉਹ ਗੁਰਮੁਖਾ, ਉਹ ਜੇ ਤੈਨੂੰ ਕੋਈ ਨੌਕਰੀ ਦਵਾ ਦਈਏ ਤੇ ਫਿਰ ਆ ਜਾਈ ਹੈ। ਕਹਿੰਦਾ ਮੈਂ ਬੜਾ ਖੁਸ਼ ਹਾਂ, ਤੁਹਾਡੇ ਦਵਾ ਦਿਓ ਕਿਤੇ ਮੇਰਾ ਰੁਜ਼ਗਾਰ ਚੱਲ ਪਏਗਾ। ਆਂਦਾ ਨੂੰ ਥੱਲੇ ਤੇ ਉਹ ਲੋ ਸਾਧ ਸਿੰਘ ਨੂੰ ਥੱਲੇ ਤਾਰਿਆ, ਨਾਲ ਲੈ ਕੇ ਰਾਜ ਦਰਬਾਰ ਚ ਹਾਜ਼ਰ ਕਰਤਾ ਸਾਧ ਸੰਗਤ ਚ। ਕਹਿੰਦੇ ਮਹਾਰਾਜ ਇਹ ਮੂਰਖ ਆ ਗਿਆ। ਰਾਜਾ ਕਹਿੰਦਾ ਬਹੁਤ ਚੰਗਾ ਹੋ ਗਿਆ, ਜਿਹੜੀ ਮੇਰੇ ਦਰਬਾਰ ਦੀ ਕਮੀ ਸੀ ਨਾ ਉਹ ਨਿਕਲ ਗਈ ਹੈ। ਲੋ ਸਾਧ ਸੰਗਤ ਜੀ, ਇਤਿਹਾਸ ਕਹਿੰਦਾ ਜਦੋਂ ਕੋਈ ਐਸੀ ਗੱਲਬਾਤ ਹੋਣੀ, ਰਾਜੇ ਦੇ ਮਨ ਚ ਉਦਾਸੀ ਹੋਣੀ, ਰਾਜੇ ਦੇ ਮਨ ਚ ਪਰੇਸ਼ਾਨੀ ਹੋਣੀ, ਰਾਜੇ ਨੂੰ ਕਿਸੇ ਪ੍ਰਕਾਰ ਦਾ ਦੁੱਖ ਤਕਲੀਫ ਹੋਣਾ, ਉਸ ਮੂਰਖ ਨੂੰ ਲਿਆਉਣਾ, ਉਹਨੇ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਤੇ ਉਹ ਰਾਜੇ ਨੂੰ ਹੱਸਣਾ ਤੇ ਉਹਦੀ ਤੰਦਰੁਸਤੀ ਹੋ ਜਾਣੀ, ਕਰਨੀ ਸਾਧ ਸੰਗਤ ਪਰੇਸ਼ਾਨੀ ਦੂਰ ਹੋ ਜਾਣੀ ਕਰਨੀ। ਗੁਰੂ ਦੇ ਪਿਆਰਿਓ, ਇਹ ਜਿਹੜੀ ਇਹ ਵੀ ਹੱਸਣਾ ਇਹ ਵੀ ਖੁਰਾਕ ਹੈ ਮਨੁੱਖ ਦੀ ਸਾਧ ਸੰਗਤ ਚ। ਇੱਕ ਸਮੇਂ ਐਸਾ ਆ ਗਿਆ ਰਾਜਾ ਬਿਮਾਰ ਪੈ ਗਿਆ, ਡਾਕਟਰਾਂ ਵੈਦਾਂ ਨੇ ਸਾਰਾ ਜ਼ੋਰ ਲਾ ਲਿਆ ਤੇ ਉਹ ਵਜ਼ੀਰ ਮੰਤਰੀ ਕਹਿੰਦੇ ਨੇ ਉਹਦੇ ਕੋਈ ਮੂਰਖ ਨੂੰ ਭੇਜ ਦਿਓ, ਹਾਂ ਖੋਰੇ ਉਹਦੀ ਤੰਦਰੁਸਤੀ ਹੋ ਜਾਏ, ਉਹਨੂੰ ਬਿਮਾਰੀ ਠੀਕ ਹੋ ਜਾਏ ਉਹਦੀ। ਵਜ਼ੀਰਾਂ ਨੇ ਆਖਿਆ ਐ ਮੂਰਖ, ਰਾਜਾ ਜੀ ਬਹੁਤ ਬਿਮਾਰ ਨੇ, ਉਹਨਾਂ ਦੇ ਪਾਸ ਜਾ ਕੇ ਉਹਨਾਂ ਖਬਰ ਲਾਇਆ ਜਾਗ ਉਹਨਾਂ ਚ। ਕਹਿੰਦਾ ਅੱਛਾ ਜੀ, ਜਿੱਥੇ ਰਾਜ ਦਾ ਡੇਰਾ ਸੀ ਉੱਥੇ ਮੂਰਖ ਚਲਾ ਗਿਆ, ਜਾ ਕੇ ਕੋਲ ਬੈਠ ਗਿਆ ਚੁੱਪ ਕਰਕੇ। ਰਾਜਾ ਕਹਿੰਦਾ ਆ ਗਿਆ ਮੂਰਖ, ਹਾਂ ਜੀ ਆ ਗਿਆ। ਅਖੇ ਕੀ ਤਕਲੀਫ ਹੈ ਤੁਹਾਨੂੰ? ਅਖੇ ਮੂਰਖ ਇਸ ਤਰ੍ਹਾਂ ਤਕਲੀਫ ਹੈ ਵੀ ਮੈਨੂੰ ਜਾਪਦਾ ਵੀ ਮੇਰੇ ਦਿਨ ਹੁਣ ਚੰਗੇ ਨਹੀਂ ਗੇ, ਮੈਂ ਹੁਣ ਚਲੇ ਜਾਣਾ। ਕਹਿੰਦੇ ਜਿੱਥੇ ਤੁਸੀਂ ਜਾਣਾ ਉੱਥੇ ਮੈਂ ਵੀ ਨਾਲੇ ਜਾਵਾਂਗਾ ਜੀ, ਮੈਂ ਵੀ ਨਾਲੇ ਜਾਵਾਂਗਾ। ਕਹਿੰਦੇ ਮੂਰਖਾ, ਜਿੱਥੇ ਜਾਣਾ ਹੈ ਨਾ ਉੱਥੇ ਤੂੰ ਮੇਰੇ ਨਾਲ ਨਹੀਂ ਜਾ ਸਕਦਾ, ਨਾ ਉੱਥੇ ਭੈਣ ਨਾ ਭਾਈ ਨਾ ਸੱਜਣ ਨਾ ਮਿੱਤਰ ਉੱਥੇ ਕੋਈ ਨਹੀਂ ਜਾ ਸਕਦਾ। ਇਹ ਜਾਣਾ ਕਿੱਥੇ ਤੁਸਾਂ? ਅਖੇ ਇਸ ਤਰ੍ਹਾਂ ਜਾਪਦਾ ਤੇ ਮੇਰੀ ਮੌਤ ਹੈ ਹੁਣ। ਅਖੇ ਫਿਰ ਤੁਸਾਂ ਜਾਣ ਦੇ ਵਾਸਤੇ ਕੋਈ ਹੀਲਾ, ਕੋਈ ਸਾਧਨ, ਕੋਈ ਕਰਮ ਧਰਮ, ਕੋਈ ਮਾੜਾ ਮੋਟਾ ਤੇ ਬਣਾਇਆ ਹੋਇਆ ਕੀਤਾ ਹੋਏਗਾ ਨਾ ਕੋਈ ਨਾ ਕੋਈ? ਅਖੇ ਐ ਮੂਰਖ, ਮੈਂ ਵਕਤ ਮੈਨੂੰ ਛੱਲ ਗਿਆ, ਮੈਂ ਕੀਤਾ ਕੁਛ ਨਹੀਂ, ਕੋਈ ਕਰਮ ਧਰਮ ਨਹੀਂ ਕੀਤਾ, ਕਿਉਂਕਿ ਇਹ ਮਨੁੱਖ ਦਾ ਸੁਭਾਅ ਹੈ ਸਾਧ ਸੰਗਤ ਚ। ਅਹਿਮਦ ਸ਼ਾਹ ਬਦਾਲੀ ਨੇ ਹਿੰਦੁਸਤਾਨ ਤੇ 18 ਹਮਲੇ ਕੀਤੇ ਸਾਧ ਸੰਗਤ ਚ। ਜਦੋਂ ਆਖਰੀ ਸਮਾਂ ਆ ਗਿਆ ਨਾ, ਆਪਣੇ ਵਜ਼ੀਰਾਂ ਤੇ ਮੰਤਰੀਆਂ ਨੂੰ ਕਹਿੰਦਾ ਹੈ ਜਿਸ ਨੇ ਆਪਣੇ ਧਾਰਮਿਕ ਅਸਥਾਨਾਂ ਨੂੰ ਮਾਫ਼ ਨਾ ਕੀਤਾ ਤੇ ਧਨ ਪਦਾਰਥ ਲੁੱਟਿਆ ਤੇ ਇਕੱਠਾ ਕੀਤਾ, ਹੁਣ ਕਹਿੰਦਾ ਵਕਤ ਮੈਨੂੰ ਛੱਲ ਗਿਆ ਸਾਧ ਸਿੰਘ, ਮੈਂ ਕੀਤਾ ਕੱਖ ਨਹੀਂ। ਗੁਰੂ ਦੇ ਪਿਆਰੇ, ਉਦੋਂ ਪਤਾ ਲੱਗਦਾ ਸਾਧ ਸੰਗਤ ਚ ਜਿਹੜਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਪਏ ਕਾਰੂ ਪਾਤਸ਼ਾਹ ਦੇ ਵਕਤ ਆ ਗਿਆ। ਜਦੋਂ ਆਖਰੀ ਸਮਾਂ ਆ ਗਿਆ ਨਾ ਤੇ ਸੱਜਣੋ ਆਪਣੇ ਵਜ਼ੀਰਾਂ ਤੇ ਮੰਤਰੀਆਂ ਨੂੰ ਕਹਿੰਦਾ ਵਜ਼ੀਰੋ ਤੇ ਮੰਤਰੀਓ, ਜਦੋਂ ਮੈਂ ਮਰਾਂਗਾ ਮੇਰੇ ਕੱਫਾਂ ਤੋਂ ਹੱਥ ਬਾਹਰ ਰੱਖਿਓ ਜੇ ਸਾਧ ਸੰਗਤ ਚ। ਸੰਸਾਰ ਦੇ ਲੋਕਾਂ ਨੂੰ ਪਤਾ ਲੱਗ ਜਾਵੇ ਜਿਸ ਪਾਤਸ਼ਾਹ ਨੇ 40 ਗੰਜ ਇਕੱਠਾ ਧਨ ਪਦਾਰਥ ਕੀਤਾ ਤੇ ਜਾਂਦਾ ਖਾਲੀ ਚੱਲਿਆ, ਪਾਪ ਕੀਤਾ ਕੱਖ ਨਹੀਂ। ਗੁਰੂ ਦੇ ਪਿਆਰੇ, ਔਰੰਗਜ਼ੇਬ ਜਦੋਂ ਮਰਨ ਲੱਗਾ ਨਾ ਆਪਣੇ ਵਜ਼ੀਰਾਂ ਤੇ ਮੰਤਰੀਆਂ ਨੂੰ ਕਹਿੰਦਾ ਮੇਰੇ ਵਜ਼ੀਰੋ ਤੇ ਮੰਤਰੀਓ, ਮੇਰੇ ਗੁਰੂ ਦੀ ਕਬਰ ਹੈ ਅਹਿਮਦਾ ਨਗਰ, ਉਹਦੇ ਪਾਸ ਜਾ ਕੇ ਮੇਰੀ ਕਬਰ ਬਣਾਇਓ ਜੇ, ਪਰ ਉਤੋਂ ਛੱਤਿਓ ਜੇ ਨਾ ਸਾਧ ਸੰਗਤ ਚ, ਉਹਨੂੰ ਖਾਲੀ ਰੱਖਿਓ ਜੇ। ਇਹ ਕਿਉਂ? ਅਸੀਂ ਉਹਦੇ ਤੇ ਗੜਾ ਪੈਣ ਦਿਓ, ਉਹਦੇ ਤੇ ਧੁੱਪ ਪੈਣ ਦਿਓ, ਉਹਦੇ ਤੇ ਬਾਰਿਸ਼ ਪੈਣ ਦਿਓ, ਉਹਤੇ ਮਿੱਟੀ ਘੱਟਾ ਪੈਣ ਦਿਓ, ਲੋਕਾਂ ਨੂੰ ਪਤਾ ਲੱਗ ਜਾਵੇ ਕਰਕੇ ਕੱਖ ਨਹੀਂ ਗਿਆ ਸੰਸਾਰ ਤੇ ਸਾਧ ਸੰਗਤ ਚ। ਹੁਣ ਪਤਾ ਲੱਗਿਆ ਗੁਰੂ ਦੇ ਪਿਆਰ, ਮੈਂ ਬੇਨਤੀ ਕਰਨਾ ਪਿਆ। ਇਹ ਬਾਦਸ਼ਾਹ ਕਹਿੰਦਾ ਮੂਰਖ ਵਕਤ ਮੈਨੂੰ ਛੱਲ ਗਿਆ, ਅਖੇ ਤੂੰ ਆਪਣੇ ਜਾਣ ਵਾਸਤੇ ਕੁਛ ਨਹੀਂ ਕੀਤਾ, ਕੋਈ ਸਿਮਰਨ ਨਾਮ ਨਹੀਂ ਜਪਿਆ? ਅਖੇ ਨਹੀਂ। ਤੇ ਕਹਿੰਦਾ ਤੂੰ ਮੈਨੂੰ ਮੂਰਖ, ਕਹਿੰਦਾ ਤੇਰਾ ਹੋਰ ਮੂਰਖ ਕਿਹੜਾ ਸੰਸਾਰ ਤੇ, ਤੂੰ ਮੈਨੂੰ ਮੂਰਖ ਕਹਿਣਾ ਪਿਆ, ਤੇਰੇ ਨਾਲ ਮੂਰਖ ਹੋਰ ਕਿਹੜਾ ਸੰਸਾਰ ਤੇ। ਸਾਧ ਸੰਗਤ ਪ੍ਰਾਣ ਨਿਕਲ ਗਏ ਗੁਰੂ ਦੇ ਪਿਆਰ, ਮਿਹਰ ਜੇ ਕਰਨਾ ਪਿਆ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਮੂਰਖ ਕਿਉਂ ਤਾਹੇ ਬਿਸਾਰਾ, ਐ ਮਨਾ ਮੂਰਖਾ, ਉਹ ਜਿਸ ਭਗਵਾਨ ਨੇ ਇੰਨੀਆਂ ਕਿਰਪਾ ਕੀਤੀਆਂ ਨੇ, ਸੁੰਦਰ ਸਰੀਰ ਦਿੱਤਾ, ਇਹ ਸੰਸਾਰ ਦੇ ਮਾਇਕੀ ਪਦਾਰਥ ਦਿੱਤੇ ਨੇ, ਸੁੱਖ ਦਿੱਤੇ ਨੇ, ਉਹਨੂੰ ਯਾਦ ਕਰੋ ਜਿਹਦੇ ਨਾਲ ਆਪਣਾ ਲੋਕ ਵੀ ਤੇ ਆਪਣਾ ਪਰਲੋਕ ਵੀ ਸਫਲ ਹੋਵੇ। ਅੱਗੋਂ ਜਿਵੇਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕਰਨਗੇ, आप अगे सरवण करोगे। दास आई सास जिया आखदा सब माई पाई इस पावन पवित्र दरबार की हाजरी भरते हुए गज के आखो धन श्री सतगुरु जगजीत
हे
अचुत हे पार ब्रह्म अबनासी अगनास हे पूरन हे सर्ब मैं दुख भंजन गुणता हे संगी हे निरंकार हे निर्गुण सब टे हे गोविंद हे गुण निदान जाके सदा बबे हे अपरंपर हर हरे हैपी हो अनहार हे संता के सदा संग निधाराया दार हे ठाकुर हां दास रो मैं निर्गुण गुण नहीं को नानक दी जय नाम दान राखो ही पुरो याही कुल ते प्रगट हो ताही कुल को नाम कुन द्वादश गुरिंद को मेरी है परनाम।
एक ओंकार श्री वाहेगुरु जी की फतेह श्री भगवती सहाय पातशाही बारहवीं प्रथम भगवती सिमरक गुरु नानक लई तिहाए फिरंगते गुरु अमरदास रामदास हुई सहाय अर्जन हर गोबिंद नो सिमरो श्री हर राय श्री हर कृष्ण जी तिहाई है जिस रिठे सब दुख जाए श्री तेग बहादुर जी सिमरी है कारण औण दावे जी तहाए दसम पातशाह साहेब श्री गुरु गोबिंद सिंह जी सब सुने सहाय सतगुरु बालक सिंह सिमरिया धर्म का मार्ग दिया बताए श्री सतगुरु राम सिंह सिमरिया जिन्हें जम तो लिया छड़ाया जोत का जामा श्री सतगुरु सिंह सिमरिया जिन टुटी सिखी लई मिलाए श्री सतगुरु प्रताप सिंह सिमरिया कल युग विच सुच सुध नाम बाणी का प्रवाह तै चलाया हाजरा हजूर मेहरबान बेअंत पातशाह श्री सतगुरु जगजीत सिंह जी सब सुने सहाय चार साहबजादे पंज प्यारे चाली मुक्ते समूह शहीद बोल कबोल सहारिया सिखी सिदक निहारिया वेख के डिठ कीता तेरे भण मिठा करके मनिया गुरु चरणा ते भरोसा रखिया समूह संता महात्मा जी कमाई दा ध्यान करके आप दा नाम चेतावे सचे पातशाह जी सदा भुलनहार आप सदा बख्शिंद गुरु हो दरो करो सिखी सिदक बख्शो सतगुरु जी दे करके दीदार दियो गऊ ते गरीब दे कष्ट दूर करो धरती ते धर्म वरताओ कुल सृष्टि तेरा नाम जपे कोई दुखिया ना होवे सतगुरु राम सिंह सचे पातशाह साडी प्रार्थना आप दे चरणा विच के साडा कर्म धर्म बनया रहे कालपुर सचे पातशाह जी आप जी की कृपा दे नाल आप जी की बख्शन आप दे दर्शन अदनेत आप जी शासन आप दा पवित्र नाम सिमरन कीता इतिहास दे विचारो ही अपना हर जस होया है घड़ियां समा सवास अपनी दरगाह च लेखे लाउणा पढ़े सुने का भाव साडे हिरदे ते वसाणा समूह दे कारज रास करने पढ़दे ढकने गुरसिखी दान बख्शना सचे पातशाह गुरबाणी पढ़दिया मर्यादा ते चलदिया हरदस करदिया किसी प्रकार की त्रुटि जागी ते बख्शिश करनी सचे पातशाह सेवकां दे वलों प्रसाद हाजर है अपने दर ते प्रवान आप जी नूं भोग लगे सीत प्रसाद तेरी साह सुने सचे पातशाह अपनी सास ने की सेवा दरगाह च लेखे लाउणी समूह दे कारज रास करने पढ़दे ढकने भावना पूरी करनी अगला समा सुख दा बितर करना ना विसरी ना विसारी श्री सतगुरु राम सिंह चढ़दी होवे कला आप जी दे पाणी सरबत दा
जो बोले सो निहाल श्री अकाल।